دوہرا شری ست گر سر بگے سب تیر کرتے گے بسال کرت آنند پور میں آنند درسیں درشن جال واہ گرو جی کا خالصہ واہ گرو جی کی فتح
پرم سنمان یوگ جگو جگ اٹل چور شتر تخت دے مالک بادشاہ درویش عالم روشن مقبل و مقبول تن تن صاحب شری گرو گرنتھ صاحب مہاراج پاتشاہ جی ستگرو مہاراج جی دے پاون پوتر سندھیا دے سجے ہوئے دربار اندر اس پاون پوتر استھان تے جڑ بیٹھی گرو پیاری گرو سواری سادھ سنگت جی ساڈے سبنا دے بڑے ہی تن بھاگ اس پاون پوتر استھان تے جڑ بیٹھ کر کے گرو سواریاں پاسوں گربانی کیرتن سرون کر کے اپنے منکھا جنم نو سفل بنا رہے سو. ستگرو نے ترٹ کے رحمت کرپا کر کے سانو سبنا نو اپنے مبارک چرنا دے وچ جڑ بیٹھ کر کے گر اتحاس دی کتھا وچار سانجی اتے سرون کرن دا اے سوباگ پریا سماں بخشش کیتا ہے. چل رہی گر اتحاس دی لڑی وار کتھا دے اندر مہا کوی کوی سنتوکھ سنگھ چوڑا منی جی جنہاں نے گر اتحاس نو بڑے ہی سونے ڈنگ دے نال گرو دی کرپا رحمت دے صدقہ کاو روپ دے وچ قلم بند کر کے شری گر پرتاپ سورج گرنتھ دے وچ ایک سکھی اتحاس اتے گر اتحاس دا بہمولا خزانہ قوم دی چولی وچ پایا. آؤ من برتیاں اکاگر چت کر کے گر اتحاس دی کتھا وچار جو آپ جی لڑی وار نتا پرتی ستگرو دے مبارک چرنا دے وچ جڑ بیٹھ کر کے سرون کر رہے سو. کل دے اتحاس وچ آپ جی نے ایتھوں تک گر اتحاس دی کتھا وچار سرون کیتی سی کہ دھن گرو گوبند سنگھ مہاراج پاتشاہ جی ستگرو مہاراج جی دا ایک بڑا ہی پیارا گرسکھ بھائی گلاب رائے جی جنہاں نے دھن گرو گوبند سنگھ مہاراج جی دی جدو دستار اپنے سیس اتے سجا لئی گرو کے سکھاں نے گرو کے پیاریاں نے بچن آکے سن کہ یہ ستگرو دی دستار ہے, یہ دستار تسی اپنے سیس تے نہ سجاؤ. کلگی تر مہاراج جی نے بچن آکے سن اے گلاب رائے اے دستار ہن اتار نہ بلکہ اس دستار دی کرپا تے بخش دے صدقہ اگے چل کے تسی گریائی پراپت کرو گے. کچھ سمے بعد اتہاس وچ اگے گھٹنا دا ذکر آوے گا جدو ستگرو مہاراج جی آنند پور صاحب دی مبارک دھرتی نو چھڈ کے دکھن دی دھرتی ول چلے گئے. پچھوں بھائی گلاب رائے جی آنند پور صاحب دی دھرتی وچ جو رہندے سن گرتا گدی لا کے اپنی پوجا کراؤن لگے. گرو کے سکھ بھائی گربخش جی نے انہاں نو منع کیتا کہ تسی گرو کے سکھ ہو, تسی ایسی گرو دی کور بے ادبی نہ کرو. پر بھائی گلاب رائے جی منے نا. اس سمے بھائی گربخش جی نے سہج سبھاوک کے بچن کہہ دیتے کہ جے تسی گرو دی نرادری کرو گے گرو دی برابری کرو گے اے گلاب رائے تیری ونش بالکل ہی ختم ہو جائے گی. ستگرو دی کرپا اگے اتہاس وچ جویں اے سب کچھ واپریا گرو دی کرپا رحمت دے صدقہ آپ اتہاس سرون کرو گے. ਕਲਗੀਧਰ ਮਹਾਰਾਜ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਨੇ। ਨਿਤਾ ਪ੍ਰਤੀ ਆਪਣੇ ਕੌਤਕ ਆਪਣੇ ਚੋਜਾਂ ਦੇ ਨਾਲ ਸਿੱਖ ਸੰਗਤ ਦੀ ਇੱਕ ਐਸੀ ਟਕਸਾਲ ਦੀ ਵਿੱਚ ਪਾ ਕੇ ਘਾੜਤ ਪੈ ਕਰਦੇ ਨੇ ਤਾਂ ਕਿ ਗੁਰੂ ਕੇ ਸਿੱਖ ਆਉਣ ਵਾਲੇ ਸਮੇਂ ਦੇ ਲਈ ਬਿਲਕੁਲ ਤਿਆਰ ਬਰਤਿਆਰ ਹੋ ਸਕਣ। ਉਸੇ ਹੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਗੁਰੂ ਕੀਆਂ ਸਿੱਖ ਸੰਗਤਾਂ ਆਉਂਦੀਆਂ ਨੇ, ਆ ਕੇ ਗੁਰੂ ਕੇ ਦਰਸ਼ਨ ਦੀਦਾਰੇ ਕਰਦੇ ਨੇ। ਅੱਜ ਦੇ ਇਤਿਹਾਸ ਦੇ ਵਿੱਚ ਸਤਿਗੁਰੂ ਦਾ ਜਦੋਂ ਦਰਬਾਰ ਸੱਜਿਆ, ਇੱਕ ਕਿਹੜੀ ਘਟਨਾ ਵਾਪਰੀ, ਜਿਸ ਘਟਨਾ ਤੋਂ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਸਿੱਖ ਸੰਗਤ ਨੂੰ ਗੁਰੂ ਘਰ ਦੀ ਸੇਵਾ ਸਿਦਕ ਦਾ ਇੱਕ ਐਸਾ ਸਬਕ ਪੜਾਇਆ। ਆਓ ਆਪਾਂ ਮਨ ਬਿਰਤੀਆਂ ਇਕਾਗਰ ਚਿਤ ਕਰਕੇ ਉਸ ਸਿਦਕ ਤੇ ਸਬਕ ਦੀ ਉਸ ਸਾਖੀ ਨੂੰ ਸਰਵਣ ਕਰੀਏ, ਜਿਸ ਸਿਦਕ ਦੇ ਕਾਰਨ ਇੱਕ ਗੁਰੂ ਕਾ ਸੱਚਾ ਸਿੱਖ ਗੁਰੂ ਦੇ ਦਰ ਤੇ ਪ੍ਰਵਾਨ ਹੋਇਆ ਤੇ ਮੇਰੇ ਸਤਿਗੁਰੂ ਨੇ ਸਾਨੂੰ ਸਾਰਿਆਂ ਨੂੰ ਸੇਵਾ ਕਰਨ ਦਾ ਨਿਮਰਤਾ ਦੇ ਨਾਲ ਬੜਾ ਹੀ ਸੌਖਾ ਢੰਗ ਤੇ ਤਰੀਕਾ ਬਖਸ਼ਿਸ਼ ਕੀਤਾ ਸੀ। ਆਓ ਅਗਲੇ ਗੁਰ ਇਤਿਹਾਸ ਦੀ ਕਥਾ ਵਿਚਾਰ ਸਾਂਝੀ ਅਤੇ ਸਰਵਣ ਕਰਨ ਤੋਂ ਪਹਿਲਾਂ ਸਰਬੱਤ ਸੰਗਤ ਮਨ ਬਿਰਤੀਆਂ ਇਕਾਗਰ ਚਿਤ ਕਰਕੇ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਸਤਿਗੁਰ ਸਰਬੱਗਿਆ ਸਭ ਤੀਰ ਕਰਤਗਿਆ ਵਿਸਾਲ। ਕਵੀ ਸੰਤੋਖ ਸਿੰਘ ਚੂੜਾਮਣੀ ਦੀ ਸਤਿਗੁਰੂ ਦੀ ਕਿਰਪਾ ਰਹਿਮਤ ਦੇ ਸਦਕਾ ਅਗਲੇ ਪ੍ਰਸੰਗ ਨੂੰ ਆਰੰਭ ਪੈ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਲਗੀਧਰ ਮਹਾਰਾਜ ਸਤਿਗੁਰੂ ਜੀ ਜਿਹੜੇ ਸਰਬ ਕਲਾ ਸੰਪੂਰਨ ਨੇ, ਸਰਬ ਕਲਾ ਸਮਰੱਥ ਨੇ। ਵੇਖੋ ਦੁਨੀਆਂ ਦੇ ਅੰਦਰ ਜਦੋਂ ਤੁਸੀਂ ਪੜੋਗੇ ਨਾ, ਕੋਈ 14 ਕਲਾ ਸੰਪੂਰਨ ਸੀ, ਕੋਈ 16 ਕਲਾ ਸੰਪੂਰਨ ਸੀ, ਪਰ ਜਿਸ ਗੁਰੂ ਦੀ ਪਾਵਨ ਗੋਦ ਵਿੱਚ ਜੁੜ ਕੇ ਅੱਜ ਆਪਾਂ ਬੈਠੇ ਹਾਂ, ਜਿਸ ਗੁਰੂ ਦੀ ਸਿੱਖ ਤੋਂ ਸਲਾਹ ਮੇਰਾ ਸਤਿਗੁਰੂ ਆਪ ਕਰਵਾ ਰਿਹਾ ਤੇ ਆਪ ਸੁਣਦਾ ਪਿਆ, ਉਹ ਮੇਰੇ ਮਹਾਨ ਸਤਿਗੁਰੂ ਸਰਬ ਕਲਾ ਸੰਪੂਰਨ ਨੇ, ਸਮਰੱਥ ਨੇ। ਗੁਰੂ ਕੀ ਬਾਣੀ ਦਾ ਸ਼ਬਦ ਪੜ੍ਹਦੇ ਹੋ ਨਾ, ਡੰਡੌਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ, ਮੇਰਾ ਗੁਰੂ ਸਰਬ ਕਲਾ ਸਮਰੱਥ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬ ਕਲਾ ਸਮਰੱਥ ਨੇ ਤੇ ਸਤਿਗੁਰੂ ਮਹਾਰਾਜ ਸਾਰਿਆਂ ਤੋਂ ਜ਼ਿਆਦਾ ਇਸ ਸੰਸਾਰ ਦੇ ਵਿੱਚ ਧੀਰਜਵਾਨ ਹਨ।
ਕਰਤੇ ਆਨੰਦਪੁਰ ਮੈਂ ਆਨੰਦ ਦਰਸੈ ਦਰਸ਼ਨ ਜਾਲ।
ਸਤਿਗੁਰੂ ਮਹਾਰਾਜ ਬੜੇ ਹੀ ਵੱਡੇ ਧੀਰਜ ਵਾਲੇ ਨੇ ਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਨੂੰ ਜਾਣਨ ਵਾਲੇ ਨੇ। ਦਾਸ ਨੇ ਅੰਮ੍ਰਿਤ ਵੇਲੇ ਵੀ ਬੇਨਤੀ ਕੀਤੀ ਸੀ, ਗੁਰਬਾਣੀ ਦਾ ਸ਼ਬਦ ਹੈ, ਗੁਰ ਪਰਮੇਸ਼ਰ ਏਕੋ ਜਾਣ, ਮੇਰਾ ਗੁਰੂ ਪਰਮੇਸ਼ਰ ਹੈ, ਪਰਮੇਸ਼ਰ ਹੀ ਗੁਰੂ ਹੈ ਤੇ ਗੁਰੂ ਉਸ ਪਰਮਾਤਮਾ ਦੇ ਕੀਤੇ ਹੋਏ ਉਸ ਪਰਮਾਤਮਾ ਦੀ ਸਾਰੀ ਰਜ਼ਾ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਹੈ। ਐਸੇ ਦੀਨ ਦਿਆਲ ਸਤਿਗੁਰੂ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਦੇ ਉੱਤੇ ਨਿਤਾ ਪ੍ਰਤੀ ਆਪਣੇ ਕੌਤਕ ਕਰਦੇ ਹਨ।
ਚੌਪਈ ਸਹਿਜ ਸੁਭਾਇਤ ਗੁਰ ਸਰਬੱਗਿਆ।
ਸਤਿਗੁਰੂ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਉੱਤੇ ਸਹਿਜ ਸੁਭਾਵਕ ਹੀ ਵਿਰਾਜਮਾਨ ਨੇ, ਸ਼ੋਭਾ ਪੈ ਪਾਉਂਦੇ ਹਨ।
ਸ਼ੋਭਤ ਬੈਠੇ ਹੋਤੇ ਕਰਤੱਗਿਆ।
ਸਤਿਗੁਰੂ ਮਹਾਰਾਜ ਜਿੱਥੇ ਬੈਠ ਕੇ ਸ਼ੋਭਾ ਪੈ ਪਾਉਂਦੇ ਨੇ, ਜਿੱਥੇ ਉਸ ਪਰਮਾਤਮਾ ਦੀ ਰਜ਼ਾ ਨੂੰ ਜਾਣਨ ਵਾਲੇ ਨੇ, ਉਥੇ ਹੀ ਗੁਰੂ ਕੀਆਂ ਸਿੱਖ ਸੰਗਤਾਂ ਐਸੇ ਮਹਾਨ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਦਾਰੇ ਪ੍ਰਾਪਤ ਕਰਕੇ ਨਦਰੋ ਨਦਰ ਨਿਹਾਲ ਹੁੰਦੀਆਂ ਹਨ।
ਕਦ ਸਿੱਖ ਪਾਸ ਪਰਵਾਰਤ,
ਸਤਿਗੁਰੂ ਮਹਾਰਾਜ ਆਪਣੇ ਸੋਹਣੇ ਸਿੰਘਾਸਨ ਉਤੇ ਬੈਠੇ ਸੁਭਾਏ ਮਾਣ ਨੇ ਸ਼ੋਭਾ ਪੈ ਪਾ ਰਹੇ ਨੇ। ਇੱਕ ਗੁਰੂ ਕੇ ਸਿੱਖ ਭਾਵ ਜਿਵੇਂ ਆਪਾਂ ਸਾਰੇ ਗੁਰੂ ਕੇ ਚਰਨਾਂ ਵਿਚ ਜੁੜ ਕੇ ਬੈਠੇ ਆ, ਇਸੇ ਤਰ੍ਹਾਂ ਕੁਝ ਗੁਰੂ ਕੇ ਪਿਆਰੇ ਜਿਨ੍ਹਾਂ ਦਾ ਗੁਰੂ ਚਰਨਾਂ ਦੇ ਨਾਲ ਪ੍ਰੇਮ ਬੜਾ, ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਆ ਕੇ ਜੁੜ ਕੇ ਬੈਠਦੇ ਹਨ।
ਚਾਹੂ ਔਰ ਚਾਮਰ ਬਰ ਟਾਰਤ,
ਸਤਿਗੁਰੂ ਮਹਾਰਾਜ ਜਿਸ ਸੋਹਣੇ ਸਿੰਘਾਸਨ ਉਤੇ ਸੁਭਾਏ ਮਾਣ ਨੇ ਨਾ, ਉਥੇ ਇਕ ਗੁਰੂ ਕਾ ਸਿੱਖ ਸਤਿਗੁਰੂ ਮਹਾਰਾਜ ਜੀ ਦੀ ਹਜੂਰੀ ਵਿਚ ਖੜਾ, ਜਿਹੜਾ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦੇ ਸੋਹਣੇ ਸੁੰਦਰ ਤੇ ਮੁਬਾਰਕ ਸੀਸ ਉਤੇ ਚਾਰੇ ਔਰ ਤੋਂ ਚਾਰੇ ਪਾਸਿਆਂ ਤੋਂ ਜਿਵੇਂ ਗੁਰੂ ਮਹਾਰਾਜ ਜੀ ਦੀ ਹਜੂਰੀ ਵਿਚ ਗ੍ਰੰਥੀ ਸਾਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਤੇ ਸੋਹਣੇ ਚੌਰ ਪੈ ਚੁਲਾ ਰਹੇ ਨੇ, ਬਿਲਕੁਲ ਇਸੇ ਪ੍ਰਕਾਰ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁੰਦਰ ਤੇ ਮੁਬਾਰਕ ਸੀਸ ਦੇ ਉਤੇ ਚੌਰ ਬਰਦਾਰ ਸਤਿਗੁਰੂ ਮਹਾਰਾਜ ਜੀ ਦੇ ਸੀਸ ਤੇ ਚੌਰ ਚੁਲਾਣ ਦੀ ਸੇਵਾ ਪੈ ਕਰਦੇ ਹਨ।
ਮਹਾਪ੍ਰਕਾਸ਼ਤ ਬੁੱਧ ਬਿਲੰਦ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਅੰਦਰ ਬੜੀ ਹੀ ਉੱਚੀ ਬੁੱਧੀ ਦਾ ਪ੍ਰਕਾਸ਼ ਹੈ, ਐਸੇ ਮਹਾਨ ਗਿਆਨਵਾਨ, ਐਸੇ ਕਲਮ ਦੇ ਧਣੀ, ਤੇਗ ਦੇ ਧਣੀ, ਜਿਨ੍ਹਾਂ ਅੰਦਰ ਦੁਨੀਆਂ ਤੋਂ ਸਭ ਤੋਂ ਸ੍ਰੇਸ਼ਟ ਮਤ ਦਾ ਪ੍ਰਕਾਸ਼ ਹੈ, ਐਸੇ ਮਹਾਨ ਸਤਿਗੁਰੂ ਮਹਾਰਾਜ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਤੇ ਸੁਭਾਏ ਮਾਨ ਹਨ।
ਜਨ ਤਾਰਨ ਮੈਂ ਪੂਰਨ ਚੰਦ,
ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਬਿਲਕੁਲ ਪੂਰਾ ਹੁੰਦਾ, ਬਿਲਕੁਲ ਪੁੱਗਿਆ ਹੁੰਦਾ, ਇਸੇ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਪੂਰਨਮਾਸ਼ੀ ਦੇ ਚੰਦ ਵਾਂਗ ਜਿਨ੍ਹਾਂ ਦਾ ਨੂਰ ਪਿਆ ਝਲਕਦਾ ਹੈ, ਜਿਨ੍ਹਾਂ ਦਾ ਜਾਹੋ ਜਲਾਲ ਇਸ ਸਮੁੱਚੀ ਕਾਇਨਾਤ ਤੋਂ ਬੜਾ ਹੀ ਨਿਰਾਲਾ ਹੈ, ਜਿਵੇਂ ਪੂਰਨਮਾਸ਼ੀ ਦੇ ਪ੍ਰਕਾਸ਼ ਨੂੰ ਵੇਖ ਕੇ ਦੁਨੀਆਂ ਦੇ ਅੰਦਰ ਠੰਡ ਪੈਂਦੀ ਹੈ, ਚੰਦਰਮਾ ਦੇ ਪ੍ਰਕਾਸ਼ ਨੂੰ ਵੇਖ ਕੇ ਉਸੇ ਪ੍ਰਕਾਰ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੂਰ ਨੂੰ ਵੇਖ ਕੇ ਉਹਨਾਂ ਦੇ ਸੇਵਕਾਂ ਦੇ, ਉਹਨਾਂ ਦੇ ਪਿਆਰਿਆਂ ਦੇ, ਉਹਨਾਂ ਦੇ ਦਾਸਾਂ ਦੇ ਹਿਰਦੇ ਦੇ ਅੰਦਰ ਠੰਡ ਪੈਂਦੀ ਹੈ।
ਪਦਮ ਪਤਰ ਸੀ ਆਖ ਬਿਸਾਲੀ,
ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਪਾਵਨ ਤੇ ਮੁਬਾਰਕ ਨੇਤਰ ਨੇ ਨਾ, ਉਹ ਬੜੇ ਹੀ ਸੋਹਣੇ ਨੇ, ਉਹ ਕਵਲ ਫੁੱਲ ਦੇ ਵਾਂਗ ਨੇ, ਕਵਲ ਫੁੱਲ ਦੀਆਂ ਜਿਵੇਂ ਪੱਤੀਆਂ ਖਿੜੀਆਂ ਨੇ ਨਾ, ਬਿਲਕੁਲ ਕਵੀ ਸੰਤੋਖ ਸਿੰਘ ਜੀ ਇੱਥੇ ਸੁੰਦਰਤਾ ਦੇ ਅਲੰਕਾਰ ਨੂੰ ਪ੍ਰਗਟ ਕਰਦੇ ਹੋਏ ਸਤਿਗੁਰੂ ਮਹਾਰਾਜ ਜੀ ਦੀ ਸਰੀਰ ਦੀ ਸੁੰਦਰਤਾ ਦੀ ਦਿੱਖ ਨੂੰ ਬਿਆਨ ਕਰਦੇ ਹੋਏ ਬੜੇ ਹੀ ਸੋਹਣੇ ਤੇ ਭਾਵ ਪੂਰਤ ਸ਼ਬਦ ਲਿਖਦੇ ਨੇ। ਕਹਿੰਦੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦੇ ਨੇਤਰ ਕਵਲ ਫੁੱਲ ਦੀਆਂ ਪੱਤੀਆਂ ਦੇ ਵਾਂਗ ਬੜੇ ਹੀ ਸੋਹਣੇ ਹਨ।
ਦੋਰੇ ਸਹਿਤ ਅੰਤ ਮੈਂ ਲਾਲੀ,
ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਨੇਤਰ ਨੇ ਨਾ, ਕੋਨੇ ਦੇ ਉੱਤੇ, ਦੋਲੇ ਦੇ ਉੱਤੇ ਦਾਤਾਰ ਪਿਤਾ ਜੀ ਦੀ ਪਲਕ, ਲਾਲੀ ਭਾਵ ਸਤਿਗੁਰੂ ਜੀ ਦੇ ਨੇਤਰਾਂ ਦੇ ਵਿਚ ਨੂਰ ਠਾਠਾਂ ਪਿਆ ਮਾਰਦਾ, ਕਿਉਂਕਿ ਦਾਤਾਰ ਪਿਤਾ ਰੱਬੀ ਨੂਰ ਨੇ, ਤੇ ਐਸੇ ਨੂਰ ਵਾਲੀ ਨਦਰ, ਐਸੇ ਨੂਰ ਵਾਲੀ ਦ੍ਰਿਸ਼ਟੀ, ਭਲਾ ਸੋਚ ਕੇ ਵੇਖੋ ਜਦੋਂ ਕਿਸੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਉਤੇ ਪੈਂਦੀ ਹੋਵੇਗੀ, ਉਹ ਗੁਰੂ ਕਾ ਸਿੱਖ ਗੁਰੂ ਦੀ ਨਦਰੋ ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕਰਕੇ ਕਿਵੇਂ ਨਦਰੋ ਨਦਰ ਨਿਹਾਲ ਹੁੰਦਾ ਹੋਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਤੇ ਮੁਬਾਰਕ ਨੇਤਰਾਂ ਦੇ ਵਿਚ ਉਸ ਪਰਮਾਤਮਾ ਦੇ ਰੱਬੀ ਨੂਰ ਦੀ ਲਾਲੀ ਚਮਕਦੀ ਹੈ।
ਈਚਨ ਹੈ ਕਟਾਖ ਬੜ ਈਚਨ,
ਸਤਿਗੁਰੂ ਮਹਾਰਾਜ ਜੀ ਦੇ ਨੇਤਰ ਬੜੇ ਹੀ ਤਿੱਖੇ ਨੇ, ਉਹਨਾਂ ਦੇ ਕਟਾਖ ਬੜੇ ਹੀ ਤਿੱਖੇ ਹਨ।
ਚੰਚਲ ਜਨ ਖੰਜਨ ਦੇ ਸੀ ਜਨ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਨੇਤਰ ਇੰਨੇ ਕੁ ਸੋਹਣੇ ਨੇ ਜਿਵੇਂ ਮਮੋਲੇ ਦਾ ਫੁੱਲ ਹੈ ਨਾ, ਬੜਾ ਸੁੰਦਰ ਹੈ ਆਪਣੇ ਆਪ ਦੇ ਵਿਚ, ਪਰ ਦਾਤਾਰ ਪਿਤਾ ਜੀ ਦੇ ਉਹ ਸੁੰਦਰ ਨੇਤਰ ਉਸ ਮਮੋਲੇ ਦੇ ਫੁੱਲ ਨੂੰ ਵੀ ਪਏ ਅੱਜ ਸਿੱਖਿਆ ਦਿੰਦੇ ਹਨ।
ਮਹਾ ਉਦਾਰ ਮੁਕਤ ਲੋ ਦੇਤ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੀ ਇੱਕ ਤੱਕਣੀ ਦੇ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜੇ ਕਿਤੇ ਨਦਰੋਂ ਕਰਮ ਕਰ ਦੇਣ, ਆਪਣੀ ਨਦਰ ਕਿਸੇ ਗੁਰੂ ਕੇ ਸਿੱਖ ਉੱਤੇ ਕਰ ਦੇਣ, ਸਤਿਗੁਰੂ ਮਹਾਰਾਜ ਜੀ ਦੇ ਵੇਖਣ ਮਾਤਰ ਨਾਲ ਹੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਉਹ ਗੁਰੂ ਕਾ ਸਿੱਖ ਜਿੰਦਿਆਂ ਜੀ ਹੀ ਮੁਕਤੀ ਪ੍ਰਾਪਤ ਕਰ ਜਾਂਦਾ ਹੈ।
ਹੇਰਤ ਦਾਸਨ ਦੁੱਖ ਹਰ ਲੇਤ।
ਐਸੇ ਪਾਵਨ ਮੁਬਾਰਕ ਨੇਤਰਾਂ ਦੇ ਨਾਲ ਜਦੋਂ ਦਸ਼ਮੇਸ਼ ਪਿਤਾ ਜੀ ਆਪਣੇ ਗੁਰਸਿੱਖਾਂ ਵੱਲ ਵੇਖਦੇ ਨੇ ਨਾ, ਲੁਕਾਈ ਵੱਲ ਵੇਖਦੇ ਨੇ, ਜਿਹੜਾ ਵੀ ਸਤਿਗੁਰੂ ਦੇ ਦਰਬਾਰ ਵਿਚ ਚੱਲ ਕੇ ਆਉਂਦਾ, ਸਤਿਗੁਰੂ ਜੀ ਦੇ ਵੇਖਣ ਦੇ ਨਾਲ ਹੀ ਉਸ ਗੁਰੂ ਕੇ ਪਿਆਰੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਉਹਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਨੇ, ਮਨ ਦਾ ਸੰਤਾਪ ਖਤਮ ਹੋ ਜਾਂਦਾ, ਮਨ ਦੀ ਚਿੰਤਾ ਖਤਮ ਹੋ ਜਾਂਦੀ ਏ। ਤੇ ਕਵੀ ਸੰਤੋਖ ਸਿੰਘ ਜੀ ਬੜੀ ਹੀ ਸੁੰਦਰਤਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਨੇਤਰਾਂ ਦੀ ਵਡਿਆਈ ਪੈ ਕਰਦੇ ਨੇ ਕਿ ਕਲਗੀਧਰ ਮਹਾਰਾਜ ਜਿਹਦੇ ਵੱਲ ਵੀ ਤੱਕ ਲੈਂਦੇ ਨੇ ਉਸ ਗੁਰੂ ਕੇ ਸਿੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
ਕਿਤਕ ਕਾਲ ਜਬ ਬੈਠ ਬਿਤਾਇਓ।
ਇੱਕ ਦਿਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਆਪਣੇ ਸੋਹਣੇ ਸਜੇ ਹੋਏ ਦਰਬਾਰ ਦੇ ਅੰਦਰ ਜੁੜ ਕੇ ਬੈਠੇ ਨੇ। ਉਸ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਦੇ ਉੱਤੇ ਦਾਸ ਥੋੜਾ ਜਿਹਾ ਇਤਿਹਾਸ ਦੇ ਪਿੱਛੇ ਜਾਏ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਪਨ ਦੀ ਅਵਸਥਾ ਵਿਚ ਸਨ, ਪਟਨਾ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਤੋਂ ਚੱਲ ਕੇ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜੇ। ਕਵੀਆਂ ਨੇ, ਲਿਖਾਰੀਆਂ ਨੇ ਬੜੀ ਭਾਵਪੂਰਤ ਇੱਥੇ ਵਿਚਾਰ ਦਿੱਤੀ ਹੈ। ਸਤਿਗੁਰੂ ਮਹਾਰਾਜ ਸਰਸਾ ਨਦੀ ਦੇ ਕੰਢੇ ਤੇ ਆ ਕੇ, ਵੇਖੋ ਜਿੱਥੇ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਹੋਇਆ, ਅੱਜ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਆਏ ਨਾ, ਅੱਗੋਂ ਲੈਣ ਦੇ ਲਈ ਪਤਾ ਕੌਣ ਚੱਲ ਕੇ ਆਇਆ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਸਾਥ ਕੌਣ ਨੇ? ਮਾਤਾ ਗੁਜਰ ਕੌਰ ਜੀ। ਸਾਥ ਕੌਣ ਨੇ? ਮਾਮਾ ਕਿਰਪਾਲ ਚੰਦ ਜੀ। ਜਦੋਂ ਗੁਰੂ ਪਿਤਾ ਦਾ ਮਿਲਾਪ ਹੋਇਆ ਨਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਆਖੇ, ਬੇਟਾ ਅੱਜ ਪਹਿਲੀ ਵਾਰ ਨਵੇਂ ਨਗਰ ਵਿਚ ਆਇਓ, ਅੱਜ ਪਹਿਲੀ ਵਾਰ ਪਿਤਾ ਦਾ ਮਿਲਾਪ ਹੋਇਆ, ਅੱਜ ਕਿਰਪਾ ਕਰੋ ਸੰਗਤ ਤੁਹਾਡੇ ਮੁਖ ਤੋਂ ਅੰਮ੍ਰਿਤ ਬਾਣੀ ਦਾ ਕੋਈ ਸ਼ਬਦ ਸੁਣਨਾ ਚਾਹੁੰਦੀ ਏ। ਉਸ ਸਮੇਂ ਬਾਲ ਗੋਬਿੰਦਰ ਆਏ ਨੇ, ਪਤਾ ਕਿਹੜਾ ਬਚਨ ਪੜ੍ਹ ਕੇ ਸੁਣਾਇਆ ਸੀ। ਉਸ ਸਮੇਂ ਬਾਲ ਗੋਬਿੰਦਰ ਆਏ ਨੇ, ਪਤਾ ਆਪਣੀ ਮੁਬਾਰਕ ਰਸਨਾ ਤੋਂ ਕੀ ਆਖਿਆ ਸੀ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਨਾ ਮੈਨੂੰ ਨਵੇਂ ਨਗਰ ਵਿਚ ਆਉਣ ਦਾ ਚਾਹ ਹੈ, ਨਾ ਮੈਨੂੰ ਪਿਤਾ ਦੇ ਮਿਲਾਪ ਦਾ ਚਾਹ ਹੈ। ਕੋਲੋਂ ਮਾਤਾ ਗੁਜਰ ਕੌਰ ਜੀ ਬੋਲ ਉੱਠੇ, ਪਿਆਰ ਨਾਲ ਸਿਰ ਤੇ ਫੇਰਿਆ ਹੱਥ, ਬੇਟਾ ਫਿਰ ਤੁਹਾਡੇ ਮਨ ਵਿਚ ਚਾਉ ਕਿਸ ਦਾ ਹੈ? ਕਲਗੀਧਰ ਮਹਾਰਾਜ ਜੀ ਨੇ ਬਚਨ ਆਖੇ, ਆਨੰਦ ਭਇਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ। ਹੇ ਮੇਰੀ ਮਾਂ, ਜੇ ਅੱਜ ਤੂੰ ਮੈਨੂੰ ਪੁੱਛਣੀ ਏ ਕਿ ਮੇਰੇ ਹਿਰਦੇ ਵਿਚ ਚਾਹ ਕਦਾ ਏ, ਸੱਚ ਜਾਣੀ ਨਾ ਪਿਤਾ ਦੇ ਮਿਲਾਪ ਦਾ ਚਾਹੀ, ਨਾ ਨਵੇਂ ਨਗਰ ਵਿਚ ਆਉਣ ਦਾ ਚਾਹੀ। ਐ ਮੇਰੀ ਮਾਂ, ਮੈਨੂੰ ਤੇ ਮੇਰੇ ਮਨ ਵਿਚ ਜਿਹੜਾ ਚਾਹ ਏ ਨਾ, ਉਹ ਗੁਰੂ ਤੇ ਸਤਿਗੁਰੂ ਦੇ ਮਿਲਾਪ ਦਾ ਚਾਉ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਬਾਲ ਗੋਬਿੰਦਰ ਆਏ ਦੀ ਮੁਬਾਰਕ ਰਸਨਾ ਤੇ ਸ਼ਬਦ ਸੁਣਿਆ, ਸਤਿਗੁਰੂ ਜੀ ਦੀ ਪਾਰਖੂ ਦ੍ਰਿਸ਼ਟੀ ਨੇ ਪਰਖ ਲਿਆ ਕਿ ਇੱਕ ਦਿਨ ਐਸਾ ਸਮਾਂ ਵੀ ਆਵੇਗਾ ਜਿਸ ਨਗਰ ਨੂੰ ਅਸੀਂ ਵਸਾਉਣ ਲੱਗੇ ਆ ਹੱਸਦਿਆਂ ਖੇਡਦਿਆਂ ਭਰਿਆ ਹੋਇਆ ਨਗਰ ਛੱਡ ਕੇ ਚਲੇ ਜਾਣਗੇ, ਪਰ ਜਿਹੜਾ ਮਨ ਵਿਚ ਚਾਉ ਅੱਜ ਦੀ ਘੜੀ ਹੈ, ਉਹ ਚਾਉ ਕਦੇ ਖਤਮ ਨਾ ਹੋਵੇਗਾ। ਜਦੋਂ ਚਮਕੌਰ ਦੀ ਗੜੀ ਵਿਚ ਜਾਣਗੇ, ਪੁੱਤ ਸਾਹਮਣੇ ਸ਼ਹੀਦ ਹੋ ਜਾਣਗੇ, ਮਨ ਚਾਉ ਘਨੇਰਾ, ਇਹ ਚਾਉ ਕਦੇ ਵੀ ਇਸ ਬਾਲਕ ਦੇ ਹਿਰਦੇ ਵਿਚੋਂ ਖਤਮ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਉਸੇ ਸਮੇਂ ਉਸ ਨਵੇਂ ਨਗਰ ਦਾ ਨਾਮ ਰੱਖ ਦਿੱਤਾ ਸ੍ਰੀ ਆਨੰਦਪੁਰ ਸਾਹਿਬ। ਅੱਜ ਉਸੇ ਮੁਬਾਰਕ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਦਿਨ ਆਪਣੇ ਸੋਹਣੇ ਸਜੇ ਹੋਏ ਦੀਵਾਨਾਂ ਦੇ ਵਿੱਚ ਸੁਭਾਏ ਮਾਨ ਹਨ।
ਲੇ ਇੱਕ ਰੀਚ ਕਲੰਦਰ ਆਇਓ।
ਜਦੋਂ ਸਤਿਗੁਰੂ ਮਹਾਰਾਜ ਜੀ ਦਾ ਸੋਹਣਾ ਦਰਬਾਰ ਸਜਿਆ ਸੀ ਨਾ, ਗੁਰੂ ਕੇ ਨਗਰ ਦੇ ਵਿੱਚ ਉਸ ਸੋਹਣੇ ਦਰਬਾਰ ਦੇ ਕੋਲ ਇੱਕ ਕਲੰਦਰ, ਇੱਕ ਮਦਾਰੀ, ਜਿਹਦੇ ਕੋਲ ਇੱਕ ਬੜਾ ਹੀ ਬਹੁਤ ਹੀ ਭਾਰੀ ਭਰਕਮ ਵੱਡੇ ਸਰੀਰ ਵਾਲਾ ਰਿੱਛ ਸੀ। ਉਸ ਰਿੱਛ ਉਸ ਭਾਲੂ ਨੂੰ ਲੈ ਕੇ ਉਹ ਕਲੰਦਰ ਜਿਸ ਦਿਨ ਸਤਿਗੁਰੂ ਮਹਾਰਾਜ ਆਪਣੇ ਦਰਬਾਰ ਵਿੱਚ ਸੁਭਾਏ ਮਾਨ ਨੇ, ਉਸ ਦਿਨ ਉਹ ਕਲੰਦਰ ਉਸ ਆਪਣੇ ਭਾਲੂ ਨੂੰ ਲੈ ਕੇ, ਉਸ ਰਿੱਛ ਨੂੰ ਲੈ ਕੇ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਦੇ ਉੱਤੇ ਆਉਣਾ ਕਰਦਾ ਹੈ।
ਮਹਾਬਲੀ ਬੱਡ ਦੇ ਆਕਾਰਾ।
ਜਿਹੜਾ ਰਿੱਛ ਉਸ ਕਲੰਦਰ ਦੇ ਕੋਲ ਸੀ ਨਾ, ਬੜੇ ਹੀ ਵੱਡੇ ਸਰੀਰ ਵਾਲਾ ਸੀ। ਐਸਾ ਰਿੱਛ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਵਾਲੇ ਗੁਰੂ ਕੇ ਸਿੱਖਾਂ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਸਰੀਰ ਉਹਦਾ ਬਹੁਤ ਹੀ ਮਜ਼ਬੂਤ ਸੀ। ਇਹ ਕਲੰਦਰ ਉਸ ਰਿੱਛ ਨੂੰ ਲੈ ਕੇ, ਜਿਹਦਾ ਸਰੀਰ ਬੜਾ ਭਾਰੀ ਤੇ ਭਰਕਮ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਦਰਬਾਰ ਦੇ ਪਾਸ ਆਣ ਪਹੁੰਚਿਆ ਹੈ।
ਕੈਦੋ ਜਾਮਵੰਤ ਦੇ ਤਾਰਾ।
ਕਵੀ ਸੰਤੋਖ ਸਿੰਘ ਜੀ ਇੱਥੇ ਥੋੜਾ ਜਿਹਾ ਜ਼ਿਕਰ ਕਰਦੇ ਨੇ, ਕਹਿੰਦੇ ਇਹ ਰਿੱਛ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਜਾਮਵੰਤ ਨੇ ਆਪ ਇਸ ਰਿੱਛ ਦੇ ਰੂਪ ਵਿੱਚ ਦੇਹ ਧਾਰਨ ਕਰ ਲਈ ਹੋਵੇ। ਹਿੰਦੂ ਮਿਥ ਇਤਿਹਾਸ ਦੇ ਮੁਤਾਬਕ ਜਿਹੜਾ ਜਾਮਵੰਤ ਰਿੱਛ ਹੋਇਆ ਨਾ, ਆਪ ਨੇ ਰਾਮਾਇਣ ਦਾ ਇਤਿਹਾਸ ਪੜਿਆ ਹੋਵੇਗਾ, ਬਾਲਮੀਕੀ ਦੀ ਰਾਮਾਇਣ ਪੜ੍ਹੀ ਹੋਵੇਗੀ, ਸੁਣੀ ਹੋਵੇਗੀ ਕਿਸੇ ਨੇ। ਲਿਖਿਆ ਜਾਂਦਾ ਹੈ ਕਿ ਜਦੋਂ ਬ੍ਰਹਮਾ ਨੇ, ਕਿਉਂਕਿ ਹਿੰਦੂ ਮਿਥ ਇਤਿਹਾਸ ਮੰਨਦਾ ਹੈ ਕਿ ਬ੍ਰਹਮਾ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਬ੍ਰਹਮਾ ਨੇ ਸ੍ਰਿਸ਼ਟੀ ਨੂੰ ਸਾਜਿਆ। ਬ੍ਰਹਮਾ ਨੇ ਜਦੋਂ ਆਪਾਂ ਕਹਿੰਦੇ ਨਾ ਵਾਸੀ ਲਈ, ਜਦੋਂ ਮੁੱਖ ਮੂੰਹ ਖੋਲਦਾ ਥਕਾਵਟ ਦੇ ਕਾਰਨ, ਕਹਿੰਦੇ ਬ੍ਰਹਮਾ ਨੇ ਜਦੋਂ ਆਪਣੇ ਮੁੱਖ ਤੋਂ ਵਾਸੀ ਲਈ ਨਾ, ਉਸ ਸਮੇਂ ਹਿੰਦੂ ਮਿਥ ਇਤਿਹਾਸ ਦੇ ਮੁਤਾਬਕ, ਬਾਲਮੀਕੀ ਦੀ ਲਿਖੀ ਹੋਈ ਰਾਮਾਇਣ ਦੇ ਮੁਤਾਬਕ, ਜਦੋਂ ਬ੍ਰਹਮਾ ਨੇ ਉਵਾਸੀ ਲਈ ਤੇ ਉਸ ਸਮੇਂ ਇਸ ਜਾਮਵੰਤ ਨਾਮ ਦੇ ਰਿੱਛ ਦਾ ਜਨਮ ਹੋਇਆ। ਭਾਗਵਤ ਪੁਰਾਣ ਦੇ ਵਿੱਚ ਲਿਖਿਆ, ਇਸ ਜਾਮਵੰਤ ਰਿੱਛ ਦੇ ਘਰ ਇੱਕ ਧੀ ਪੈਦਾ ਹੋਈ ਜਿਹਦਾ ਨਾਮ ਸੀ ਜਾਬਵੰਤੀ, ਜਿਹਦੇ ਨਾਲ ਕ੍ਰਿਸ਼ਨ ਭਗਵਾਨ ਨੇ ਸ਼ਾਦੀ ਕੀਤੀ। ਇੱਥੋਂ ਤੱਕ ਲਿਖਿਆ ਮਿਲਦਾ ਕਿ ਜਿਹੜਾ ਇਹ ਜਾਮਵੰਤ ਰਿੱਛ ਸੀ ਨਾ, ਸ੍ਰੀ ਰਾਮ ਚੰਦਰ ਹੋਏ ਨੇ ਜਦੋਂ ਸੀਤਾ ਨੂੰ ਰਾਵਣ ਹਰਨ ਕਰਕੇ ਲੰਕਾ ਲੈ ਗਿਆ, ਲੰਕਾ ਵਿੱਚ ਜਦੋਂ ਰਾਮ ਚੰਦਰ ਜੀ ਨੇ ਯੁੱਧ ਕੀਤਾ ਰਾਵਣ ਦੇ ਨਾਲ, ਉਸ ਯੁੱਧ ਦੇ ਦੌਰਾਨ ਇਸ ਜਾਮਵੰਤ ਰਿਸ਼ੀ ਨੇ ਬੜੀ ਵੱਡੀ ਰਾਮ ਚੰਦਰ ਭਗਵਾਨ ਦੀ ਸਹਾਇਤਾ ਕੀਤੀ ਸੀ। ਕਵੀ ਸੰਤੋਖ ਸਿੰਘ ਨੇ ਕੇਵਲ ਇੱਥੇ ਤੁਲਨਾ ਕਰਕੇ ਉਸ ਰਿੱਛ ਦੀ ਇਸ ਜਾਮਵੰਤ ਨਾਲ ਤੁਲਨਾ ਕੀਤੀ ਹੈ ਕਿ ਉਹ ਰਿੱਛ ਕਿੱਡਾ ਕੁ ਭਾਰੀ ਭਰਕਮ ਸੀ, ਕਿੱਡੇ ਕੁ ਤਕੜੇ ਸਰੀਰ ਵਾਲਾ ਸੀ। ਕਵੀ ਜੀ ਕਹਿੰਦੇ ਇੰਜ ਪ੍ਰਤੀਤ ਹੁੰਦਾ ਇਸ ਰਿੱਛ ਨੂੰ ਵੇਖ ਕੇ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਖਿਆਲ ਆਇਆ ਕਿ ਜਿਵੇਂ ਆਪ ਜਾਮਵੰਤ ਰਿੱਛ ਇਸ ਰਿੱਛ ਦਾ ਰੂਪ ਧਾਰਨ ਕਰਕੇ ਇਸ ਸੰਸਾਰ ਤੇ ਦੁਬਾਰਾ ਪੈਦਾ ਹੋਇਆ ਹੋਵੇ।
ਸਭ ਅੰਗਨ ਪਰ ਬਾਲ ਵਿਸਾਲਾ।
ਉਸ ਰਿੱਛ ਦੇ ਸਾਰੇ ਸਰੀਰ ਉਤੇ ਬੜੇ ਹੀ ਸੰਘਣੇ ਸੰਘਣੇ ਭੂਰੇ ਰੰਗ ਦੇ ਵਾਲ ਸਨ।
ਪੂਰ ਬਰਨ ਨਖ ਪੂਰ ਕਰਾਲਾ।
ਰਿੱਛ ਦੇ ਸਰੀਰ ਉਤੇ ਭੂਰੇ ਰੰਗ ਦੇ ਬੜੇ ਹੀ ਸੰਘਣੇ ਵਾਲ ਸਨ। ਰਿੱਛ ਦਾ ਰੰਗ ਕਵੀ ਸੰਤੋਖ ਸਿੰਘ ਜੀ ਇੱਥੇ ਭੂਰਾ ਲਿਖਦੇ ਨੇ। ਸੰਸਾਰ ਅੰਦਰ ਦੁਨੀਆਂ ਦੀ ਕੁਦਰਤ ਦੇ ਵਿੱਚ ਵੱਖ ਵੱਖ ਜਾਤੀਆਂ ਤੇ ਪ੍ਰਜਾਤੀਆਂ ਦੇ ਇਹ ਰਿੱਛ ਮਿਲਦੇ ਨੇ। ਉਨ੍ਹਾਂ ਹੀ ਇੱਕ ਕਿਸਮਾਂ ਦੇ ਵਿੱਚੋਂ ਜਿਹਦੀ ਕਵੀ ਸੰਤੋਖ ਸਿੰਘ ਜੀ ਇਤਿਹਾਸ ਦੇ ਵਿੱਚ ਜ਼ਿਕਰ ਪੈ ਕਰਦੇ ਨੇ, ਭੂਰੇ ਰੰਗ ਦੀ ਨਸਲ ਵਾਲਾ ਰਿੱਛ ਲੈ ਕੇ ਉਹ ਕਲੰਦਰ ਅੱਜ ਆਨੰਦਪੁਰ ਸਾਹਿਬ ਦੀ ਪਾਵਨ ਤੇ ਮੁਬਾਰਕ ਧਰਤੀ ਉੱਤੇ ਆਣ ਪਹੁੰਚਿਆ ਹੈ।
ਹੋਰ ਨਾਸ ਕਾਰਜੂ ਪਾਈ।
ਜਿਵੇਂ ਆਪ ਨੇ ਵੇਖਿਆ ਹੋਵੇਗਾ ਕਿ ਜ਼ਿਮੀਂਦਾਰ ਲੋਕ ਜਿਹੜੇ ਪਸ਼ੂ ਪਾਲਣ ਕਰਦੇ ਨੇ, ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਪਸ਼ੂ ਰੱਖੇ ਨੇ, ਉਹ ਆਪਣੇ ਪਸ਼ੂ ਦੀ ਨੱਕ ਦੇ ਵਿੱਚ ਨੱਥ ਪਾ ਲੈਂਦੇ ਨੇ ਤਾਂ ਕਿ ਉਹ ਪਸ਼ੂ ਉਹਨਾਂ ਦੇ ਕਾਬੂ ਦੇ ਵਿੱਚ ਰਹੇ। ਬਿਲਕੁਲ ਇਸੇ ਤਰ੍ਹਾਂ ਉਸ ਕਲੰਦਰ ਨੇ, ਉਸ ਮਦਾਰੀ ਨੇ ਉਸ ਵੱਡੇ ਤੇ ਤਕੜੇ ਰਿੱਛ ਦੀ ਨੱਕ ਦੇ ਵਿੱਚ ਨੱਥ ਪਾਈ ਹੋਈ ਸੀ, ਜਿਸ ਨੱਥ ਦੀ ਰੱਸੀ ਉਸ ਕਲੰਦਰ ਨੇ ਆਪਣੇ ਹੱਥ ਦੇ ਵਿਚ ਫੜੀ ਹੈ।
ਚਰਮ ਕਲੰਦਰ ਤਨ ਲਪਟਾਈ,
ਜਿਹੜਾ ਉਹ ਕਲੰਦਰ ਸੀ ਨਾ ਜਿਹਦੇ ਕੋਲ ਉਹ ਭਾਰੀ ਭਰਕਮ ਸ਼ਰੀਰ ਵਾਲਾ ਰਿੱਛ ਸੀ, ਉਸ ਕਲੰਦਰ ਨੇ ਆਪਣੇ ਸ਼ਰੀਰ ਨਾਲ ਆਪਣੇ ਲੱਕ ਦੇ ਦੁਆਲੇ ਮਾਸ ਦਾ ਟੁਕੜਾ ਲਵੇਟਿਆ ਹੋਇਆ ਸੀ, ਚੰਮ ਲਵੇਟਿਆ ਹੋਇਆ ਸੀ, ਕਿਉਂਕਿ ਰਿੱਛ ਬੜਾ ਤਕੜਾ ਸੀ, ਜਾਨਵਰ ਦਾ ਕੋਈ ਭਰੋਸਾ ਨਹੀਂ, ਭਾਵੇਂ ਕਿੰਨਾ ਕਿ ਤੁਸੀਂ ਪਾਲਿਆ ਹੋਵੇ, ਕਿੰਨਾ ਕੁ ਤੁਸੀਂ ਖਵਾਲਿਆ ਕਿਉਂ ਨਾ ਹੋਵੇ, ਜਾਨਵਰ ਕਦੇ ਵੀ ਆਪਣੇ ਮਾਲਕ ਦਾ ਅਹਿਸਾਨ ਭੁੱਲ ਸਕਦਾ। ਤੇ ਉਹ ਜਿਹੜਾ ਕਲੰਦਰ ਸੀ ਉਸ ਰਿੱਛ ਦੇ ਨਾਲ ਕਰਤਵ ਵਿਖਾਉਂਦਾ ਸੀ, ਮਦਾਰੀ ਵਿਖਾਉਂਦਾ ਸੀ, ਲੋਕਾਂ ਨੂੰ ਖੁਸ਼ ਕਰਦਾ ਸੀ, ਰਿੱਛ ਦੇ ਨਾਲ ਉਹ ਘੋਲ ਕਰਦਾ ਸੀ, ਇਸੇ ਕਰਕੇ ਆਪਣੇ ਸਰੀਰ ਦੇ ਬਚਾਅ ਦੇ ਲਈ ਉਸ ਕਲੰਦਰ ਨੇ ਮਦਾਰੀ ਨੇ ਆਪਣੇ ਸਰੀਰ ਦੇ ਲੱਕ ਦੇ ਨਾਲ ਚੰਮ ਦਾ ਟੁਕੜਾ ਲਪੇਟਿਆ ਹੋਇਆ ਹੈ।
ਲਪਟੀ ਹੱਥ ਡਰਾਵਨ ਕਾਰਨ,
ਕਲੰਦਰ ਨੇ ਮਦਾਰੀ ਨੇ ਆਪਣੇ ਹੱਥ ਦੇ ਵਿਚ ਇਕ ਮੋਟੀ ਸਾਰੀ ਸੋਟੀ ਫੜੀ ਹੋਈ ਹੈ। ਜਦੋਂ ਉਹ ਮਦਾਰੀ ਵਿਖਾਉਂਦਾ ਸੀ ਨਾ ਰਿੱਛ ਦੇ ਨਾਲ, ਉਹ ਸੋਟੀ ਦੇ ਨਾਲ ਰਿੱਛ ਨੂੰ ਡਰਾਉਂਦਾ ਸੀ, ਫਿਰ ਜਦੋਂ ਰਿੱਛ ਉਸ ਸੋਟੀ ਨੂੰ ਵੇਖਦਾ ਸੀ ਨਾ ਅੱਬੋ ਭਬਕਦਾ ਸੀ, ਉਸ ਮਦਾਰੀ ਵੱਲ ਆਉਂਦਾ ਸੀ। ਉਹ ਕਲੰਦਰ ਜਦੋਂ ਵੀ ਕਿਸੇ ਨਗਰ ਵਿਚ ਮਦਾਰੀ ਵਿਖਾਉਣ ਜਾਂਦਾ ਤੇ ਆਪਣੇ ਹੱਥ ਵਾਲੀ ਸੋਟੀ ਵਿਖਾ ਕੇ ਉਸ ਰਿੱਛ ਨੂੰ ਇਸ਼ਾਰਾ ਕਰਦਾ ਹੈ।
ਜਬੇ ਦਿਖਾਏ ਕਰੇ ਪਬ ਕਾਰਨ,
ਜਦੋਂ ਵੀ ਉਹ ਕਲੰਦਰ ਉਸ ਰਿੱਛ ਨੂੰ ਸੋਟੀ ਵਿਖਾਉਂਦਾ ਏ, ਤਮਾਸ਼ਾ ਵਿਖਾਉਣ ਵਾਸਤੇ ਇਸ਼ਾਰਾ ਕਰਦਾ, ਇਕ ਵਾਰ ਉਹ ਰਿੱਛ ਉਸ ਸੋਟੀ ਨੂੰ ਵੇਖ ਕੇ ਉਸ ਮਦਾਰੀ ਵੱਲ ਭਬਕ ਮਾਰ ਕੇ ਪੈਂਦਾ ਹੈ।
ਸ਼੍ਰੀ ਸਤਿਗੁਰ ਕੀ ਦ੍ਰਿਸ਼ਟ ਆਧਾਰੀ,
ਜਿੱਥੇ ਦੀਨ ਦਿਆਲ ਸਤਿਗੁਰੂ ਮਹਾਰਾਜ ਸੁਭਾਏ ਮਾਨ ਸਨ, ਸਤਿਗੁਰੂ ਮਹਾਰਾਜ ਜੀ ਦੀ ਦ੍ਰਿਸ਼ਟੀ ਭਾਵ ਬਿਲਕੁਲ ਨੇਤਰਾਂ ਦੇ ਸਾਹਮਣੇ, ਉਹ ਕਲੰਦਰ ਆਪਣੇ ਉਸ ਭਾਲੂ ਨੂੰ ਲੈ ਕੇ ਆ ਗਿਆ ਜਿੱਥੇ ਸਾਹਿਬ ਦੀ ਨਜ਼ਰ ਪੈ ਰਹੀ ਸੀ। ਕਲੰਦਰ ਉਸ ਭਾਲੂ ਨੂੰ ਲਿਆ ਕੇ ਗੁਰੂ ਮਹਾਰਾਜ ਜੀ ਦੀ ਹਜੂਰੀ ਦੇ ਵਿਚ ਆਪਣੀ ਮਦਾਰੀ ਵਿਖਾਉਣ ਲੱਗਾ ਹੈ।
ਲੱਗਿਓ ਦਿਖਾਵਨ ਤੈ ਬਲ ਪਾਰੀ,
ਸਤਿਗੁਰੂ ਮਹਾਰਾਜ ਜੀ ਦੇ ਬਿਲਕੁਲ ਸਾਹਮਣੇ ਆ ਕੇ ਜਿੱਥੇ ਗੁਰੂ ਕੇ ਸਿੱਖ ਵੀ ਬੈਠੇ ਸਨ, ਗੁਰੂ ਕੀ ਸੰਗਤ ਵੀ ਜੁੜ ਕੇ ਬੈਠੀ ਸੀ, ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਉਹ ਮਦਾਰੀ ਆਪਣੇ ਭਾਲੂ ਦੇ ਨਾਲ ਭਾਂਤ ਭਾਂਤ ਦੇ ਤਮਾਸ਼ੇ ਵਿਖਾਉਣ ਲੱਗਾ ਹੈ।
ਕੁਸ਼ਤੀ ਲਗੇ ਕਰਨ ਬਲ ਧਰੇ,
ਕਲੰਦਰ ਤੇ ਰਿੱਛ ਦੋਵੇਂ ਆਪਸ ਵਿਚ ਕੁਸ਼ਤੀ ਕਰਨ ਲੱਗੇ ਨੇ, ਤਮਾਸ਼ਾ ਕਰਨ ਲੱਗੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਲੰਦਰ ਨੇ ਵੀ ਬੜਾ ਬਲ ਧਾਰਨ ਕੀਤਾ, ਮਦਾਰੀ ਨੇ ਵੀ ਬੜਾ ਬਲ ਧਾਰਨ ਕੀਤਾ, ਰਿੱਛ ਦੇ ਵਿਚ ਵੀ ਕੁਦਰਤੀ ਬਹੁਤ ਬਲ ਸੀ, ਦੋਵੇਂ ਜਣੇ ਪੂਰਨ ਤੌਰ ਤੇ ਆਪਣਾ ਪੂਰਨ ਜ਼ੋਰ ਲਾ ਕੇ ਇਕ ਦੂਜੇ ਦੇ ਨਾਲ ਘੋਲ ਕਰਦੇ ਹਨ।
ਕਬ ਉਪਰ ਹੋਵੇ ਕਬ ਤਰੇ,
ਕਦੇ ਮਦਾਰੀ ਉਸ ਰਿੱਛ ਦੇ ਉੱਤੇ ਆ ਜਾਂਦਾ, ਕਦੇ ਉਹ ਰਿੱਛ ਟਪੂਸੀ ਮਾਰ ਕੇ ਉਸ ਮਦਾਰੀ ਦੇ ਉੱਤੇ ਆ ਜਾਂਦਾ। ਕਵੀ ਜੀ ਲਿਖਦੇ ਕਦੇ ਮਦਾਰੀ ਉੱਤੇ ਕਦੇ ਰਿੱਛ ਉੱਤੇ, ਇਸ ਤਰ੍ਹਾਂ ਦੋਵੇਂ ਕਲੰਦਰ ਉਹ ਮਦਾਰੀ ਪਾਉਣ ਵਾਲਾ ਮਦਾਰੀ ਵਿਖਾਉਣ ਵਾਲਾ ਭਾਂਤ ਭਾਂਤ ਦੀਆਂ ਉਥੇ ਮਦਾਰੀਆਂ ਵਿਖਾ ਕੇ ਤਮਾਸ਼ੇ ਵਿਖਾ ਕੇ ਜਿਹੜੀ ਗੁਰੂ ਕੀ ਸੰਗਤ ਬੈਠੀ ਸੀ ਸਾਰਿਆਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰਨ ਲੱਗਾ ਤੇ ਸਾਰੇ ਜਣੇ ਉਸ ਭਾਲੂ ਦੀ ਮਦਾਰੀ ਵੇਖ ਕੇ, ਉਸ ਭਾਲੂ ਦੇ ਕੌਤਕ ਉਹਦੇ ਤਮਾਸ਼ੇ ਵੇਖ ਕੇ ਇਕ ਦੂਜੇ ਦੇ ਨਾਲ ਹੱਸਣ ਲੱਗੇ ਹਨ।
ਇੱਥੇ ਉੱਤ ਫਿਰਤ ਬੀਚ ਮੈਦਾਨ,
ਕਦੇ ਉਹ ਮਦਾਰੀ ਉਸ ਭਾਲੂ ਨੂੰ ਇਸ਼ਾਰਾ ਕਰਦਾ, ਉਹ ਭਾਲੂ ਦੋਵੇਂ ਪੈਰਾਂ ਤੇ ਖਲੋ ਕੇ ਬੰਦਿਆਂ ਦੇ ਵਾਂਗ ਸਿੱਧਾ ਬਿਲਕੁਲ ਮਨੁੱਖ ਦੇ ਵਾਂਗ ਸਿੱਧਾ ਹੋ ਕੇ ਮੈਦਾਨ ਦੇ ਵਿਚ ਫਿਰਨ ਲੱਗਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੱਜ ਉਹ ਮਦਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪ੍ਰਸੰਨ ਕਰਨ ਦੇ ਲਈ, ਕਿਤੇ ਸਤਿਗੁਰੂ ਮੇਰੀ ਮਦਾਰੀ ਵੇਖ ਕੇ ਪ੍ਰਸੰਨ ਹੋ ਜਾਣ, ਕਿਤੇ ਗੁਰੂ ਕੀ ਸੰਗਤ ਪ੍ਰਸੰਨ ਹੋ ਜਾਏ, ਕਿਉਂਕਿ ਮਦਾਰੀ ਦੇ ਮਨ ਦੀ ਭਾਵਨਾ ਸੀ ਜੇ ਗੁਰੂ ਤਰੁੱਠ ਪਿਆ ਤੇ ਗੁਰੂ ਦੇ ਖਜ਼ਾਨਿਆਂ ਵਿਚੋਂ ਅੱਜ ਬਹੁਤ ਵੱਡੀ ਰਕਮ ਮੈਨੂੰ ਇਨਾਮ ਦੇ ਰੂਪ ਵਿਚ ਪ੍ਰਾਪਤ ਹੋਵੇਗੀ। ਉਹ ਮਦਾਰੀ ਗੁਰੂ ਕੀ ਸੰਗਤ ਨੂੰ ਪ੍ਰਸੰਨ ਕਰਨ ਦੇ ਲਈ ਭਾਲੂ ਦੇ ਨਾਲ ਰਿੱਛ ਦੇ ਨਾਲ ਭਾਂਤ ਭਾਂਤ ਦੇ ਤਮਾਸ਼ੇ ਵਿਖਾਉਂਦਾ ਹੈ
ਵੱਡੇ ਸ਼ਬਦ ਕੋ ਕਰਤ ਪਿਆਨ
ਜਦੋਂ ਉਹ ਮਦਾਰੀ ਵਿਖਾਉਂਦਾ ਪਿਆ ਨਾ ਆਪਣੇ ਭਾਲੂ ਦੇ ਨਾਲ ਕਦੇ ਕਦੇ ਉਹ ਭਾਲੂ ਬੜੀ ਉੱਚੀ ਆਵਾਜ਼ ਕੱਢਦਾ ਹੈ ਬੜਾ ਉੱਚੇ ਸ਼ਬਦ ਦੇ ਨਾਲ ਉਹ ਭਾਲੂ ਭਬਕਾਂ ਮਾਰਦਾ ਹੈ
ਦੋਏ ਪੱਗ ਪਰ ਪਾਲ ਤੋਏ ਖਰੋ
ਕਵੀ ਜੀ ਲਿਖਦੇ ਨੇ ਉਹ ਆਪਣੇ ਦੋਵੇਂ ਪੈਰਾਂ ਦੇ ਉੱਤੇ ਬਿਲਕੁਲ ਮਨੁੱਖ ਦੇ ਵਾਂਗ ਬਿਲਕੁਲ ਸਿੱਧਾ ਖਲੋ ਜਾਂਦਾ ਹੈ
ਆਪਸ ਵਿਖੇ ਅੰਕ ਲੈ ਭਰੋ
ਦੋਵੇਂ ਆਪਸ ਵਿੱਚ ਇੱਕ ਪਾਸੇ ਕਲੰਦਰ ਇੱਕ ਪਾਸੇ ਭਾਲੂ ਏ ਦੋਵੇਂ ਇੱਕ ਦੂਜੇ ਨੂੰ ਘੁੱਟ ਕੇ ਆਪਣੀ ਜੱਫੀ ਦੇ ਵਿੱਚ ਲੈ ਲੈਂਦੇ ਹਨ
ਇਸ ਪ੍ਰਕਾਰ ਬੋ ਭੋਲ ਦਿਖਾਇਓ
ਇਸ ਪ੍ਰਕਾਰ ਉਸ ਮਦਾਰੀ ਨੇ ਆਪਣੇ ਭਾਲੂ ਦੇ ਨਾਲ ਭਾਂਤ ਭਾਂਤ ਦੇ ਕੌਲ ਭਾਂਤ ਭਾਂਤ ਦੇ ਤਮਾਸ਼ੇ ਉੱਥੇ ਕੁਸ਼ਤੀਆਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵਿਖਾਉਣੀਆਂ ਕੀਤੀਆਂ ਹਨ
ਸਿੱਖ ਬਲੋਕਤ ਕੈਤ ਸੁਨਾਇਓ
ਗੁਰੂ ਕੇ ਸਿੱਖ ਸਾਰੇ ਹੀ ਉਸ ਭਾਲੂ ਨੂੰ ਵੇਖਦੇ ਪਏ ਨੇ ਜਦੋਂ ਗੁਰੂ ਕੇ ਸਿੱਖਾਂ ਨੇ ਏਡਾ ਭਾਰੀ ਭਰਕਮ ਤਗੜੇ ਸਰੀਰ ਵਾਲਾ ਭਾਲੂ ਵੇਖਿਆ ਨਾ ਤੇ ਗੁਰੂ ਕੇ ਸਿੱਖ ਇੱਕ ਦੂਜੇ ਨੂੰ ਆਖ ਕੇ ਸੁਣਾਉਣ ਲੱਗੇ ਹਨ
ਇਸ ਪਾਲਕ ਕੋ ਬਡੋ ਆਕਾਰਾ
ਇੱਕ ਗੁਰੂ ਕਾ ਸਿੱਖ ਆਖਦਾ ਏ ਇਸ ਭਾਲੂ ਦਾ ਸਰੀਰ ਬੜਾ ਵੱਡਾ ਹੈ ਅੱਜ ਤੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੰਨੇ ਵੱਡੇ ਸਰੀਰ ਵਾਲਾ ਭਾਲੂ ਨਹੀਂ ਵੇਖਿਆ ਹੈ
ਮੈਂ ਅਸ ਪੂਰਬ ਕਬੇ ਨਿਹਾਰਾ
ਸਿੱਖ ਆਖਦਾ ਮੈਂ ਅੱਜ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਆਪਣੀ ਉਮਰ ਦੇ ਵਿੱਚ ਕਦੇ ਵੀ ਏਡਾ ਵੱਡਾ ਭਾਲੂ ਨਹੀਂ ਵੇਖਿਆ ਹੈ
ਜਮਰਦਾਰ ਕੀਰਤੀਆ ਨਾਮ
ਜਿਹੜਾ ਚੋਰ ਬਰਦਾਰ ਸੀ ਨਾ ਸਤਿਗੁਰੂ ਮਹਾਰਾਜ ਜੀ ਦੇ ਸੋਹਣੇ ਸੀਸ ਉਤੇ ਜਿਹੜਾ ਗੁਰੂ ਕਾ ਸਿੱਖ ਚੋਰ ਪਿਆ ਚੁਲਾਣ ਦੀ ਸੇਵਾ ਕਰਦਾ ਸੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਗੁਰੂ ਕੇ ਪਿਆਰੇ ਦਾ ਨਾਮ ਸੀ ਭਾਈ ਕੀਰਤੀਆ ਜੀ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁਬਾਰਕ ਸੀਸ ਦੇ ਉਤੇ ਚੋਰ ਚੁਲਾਣ ਦੀ ਸੇਵਾ ਪਿਆ ਕਰਦਾ ਹੈ
ਠਾਂਡੋ ਚੋਰ ਕਰਤੇ ਅਭਿਰਾਮ
ਭਾਈ ਕੀਰਤੀਆ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਖਲੋ ਕੇ ਸਤਿਗੁਰੂ ਮਹਾਰਾਜ ਜੀ ਦੇ ਸੋਹਣੇ ਸੀਸ ਉਤੇ ਚੋਰ ਚੁਲਾਣ ਦੀ ਸੇਵਾ ਕਰਦੇ ਹਨ
ਹੋੜਸ ਬਰਸ ਆਰ ਬਲ ਜਾਂ
ਉਸ ਭਾਈ ਕੀਰਤੀਏ ਦੀ ਬਿਲਕੁਲ ਥੋੜੀ ਜੀ ਉਮਰ ਸੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੇਵਲ 22 ਸਾਲ ਦੀ ਉਸ ਭਾਈ ਕੀਰਤੀਏ ਦੀ ਉਸ ਸਮੇਂ ਉਮਰ ਸੀ ਉਹ ਥੋੜੀ ਜੀ ਉਮਰ ਵਾਲਾ ਨੌਜਵਾਨ ਗੱਭਰੂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਨਿਤਾ ਪ੍ਰਤੀ ਚੋਰ ਚੁਲਾਣ ਦੀ ਸੇਵਾ ਕਰਦਾ ਹੈ
ਪਾਲਕ ਪਿਖਤ ਹਰ ਕੋਰ ਮਾਏ
ਜਦੋਂ ਭਾਈ ਕੀਰਤੀਆ ਜੀ ਨੇ ਉਸ ਭਾਲੂ ਨੂੰ ਟਪੂਸੀਆਂ ਮਾਰਦੇ ਹੋਏ ਵੇਖਿਆ ਜਦੋਂ ਭਾਈ ਕੀਰਤੀਆ ਜੀ ਨੇ ਉਸ ਭਾਲੂ ਨੂੰ ਤਮਾਸ਼ੇ ਵਿਖਾਉਂਦੇ ਹੋਏ ਕੁਸ਼ਤੀ ਲੜਦੇ ਹੋਏ ਵੇਖਿਆ ਤੇ ਉਹ ਭਾਈ ਕੀਰਤੀਆ ਜੀ ਉਸ ਭਾਲੂ ਦੇ ਤਮਾਸ਼ੇ ਵੇਖ ਕੇ ਖਿੜ ਖਿੜ ਕੇ ਹੱਸਣ ਲੱਗਾ ਹੈ
ਕੈਤ ਪਯੋ ਦੀਰਗ ਇਸ ਦੇਹੇ
ਭਾਈ ਕੀਰਤੀਆ ਜੀ ਮੁਸਕੁਰਾਉਂਦੇ ਹੋਏ ਕਹਿਣ ਲੱਗੇ ਇਹ ਭਾਲੂ ਬੜੇ ਹੀ ਭਾਰੇ ਸਰੀਰ ਵਾਲਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਐਸਾ ਭਾਲੂ ਪਹਿਲਾਂ ਕਦੇ ਵੀ ਨਹੀਂ ਵੇਖਿਆ ਹੈ
ਕਿਮ ਗੈਲੀ ਨਸ ਇਹ ਦੁੱਖ ਦੇਹੇ
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਖੜਾ ਭਾਈ ਕੀਰਤੀਆ ਜੀ ਆਖਦਾ ਏ ਕਿ ਇਸ ਭਾਲੂ ਨੇ ਇਸ ਰਿੱਛ ਨੇ ਏਡਾ ਵੱਡਾ ਸਰੀਰ ਕਿਉਂਕਿ ਇਹ ਜੂਨਾਂ ਨੇ ਨਾ ਮਨੁੱਖ ਜੂਨ ਸਭ ਤੋਂ ਸ੍ਰੇਸ਼ਟ ਹੈ ਅਵਰ ਜੂਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸਭ ਤੋਂ ਸ੍ਰੇਸ਼ਟ ਜੂਨ ਪਰਮਾਤਮਾ ਨੇ ਇਸ ਮਨੁੱਖ ਨੂੰ ਬਣਾਇਆ ਸਭ ਤੋਂ ਸ੍ਰੇਸ਼ਟ ਜੂਨ ਹੈ ਭਾਈ ਕੀਰਤੀਆ ਜੀ ਨੇ ਜਦੋਂ ਉਸ ਭਾਲੂ ਦਾ ਆਕਾਰ ਵੇਖਿਆ ਰਿੱਛ ਵੱਲ ਵੇਖਿਆ ਉਹਨੂੰ ਤਮਾਸ਼ੇ ਵਿਖਾਉਂਦੇ ਹੋਏ ਵੇਖਿਆ ਭਾਈ ਕੀਰਤੀਆ ਜੀ ਕਹਿ ਉੱਠੇ ਕਿ ਇਸ ਭਾਲੂ ਨੇ ਇਹ ਭਾਲੂ ਵਾਲੀ ਦੇ ਕਿਵੇਂ ਧਾਰਨ ਕੀਤੀ ਹੈ ਏਡਾ ਵੱਡਾ ਸਰੀਰ ਇਸ ਭਾਲੂ ਨੂੰ ਕਿਵੇਂ ਪ੍ਰਾਪਤ ਹੋਇਆ ਹੈ
ਕੋ ਅਗ ਕਰ ਐਸੀ ਗਤ ਹੋਈ।
ਭਾਈ ਕੀਰਤੀਆ ਜੀ ਕਹਿ ਉੱਠੇ, ਇਸ ਭਾਲੂ ਨੇ ਆਪਣੀ ਜ਼ਿੰਦਗੀ ਵਿੱਚ ਕਿਹੜਾ ਪਾਪ ਕੀਤਾ ਸੀ, ਕਿਹੜਾ ਐਸਾ ਗੁਨਾਹ ਕੀਤਾ ਜਿਸ ਕੀਤੇ ਹੋਏ ਗੁਨਾਹ ਦੀ ਇਸ ਭਾਲੂ ਨੂੰ ਆਜੂਨ ਪ੍ਰਾਪਤ ਹੋਈ ਹੈ।
ਸ਼੍ਰੀ ਸਤਿਗੁਰ ਬਿਨ ਲਖੇ ਨਾ ਕੋਈ।
ਭਾਈ ਕੀਰਤੀਆ ਜੀ ਜਿਹਦਾ ਗੁਰੂ ਦੇ ਚਰਨਾਂ ਦੇ ਵਿੱਚ ਇੰਨਾ ਕੁ ਵਿਸ਼ਵਾਸ, ਇੰਨਾ ਕੁ ਭਰੋਸਾ, ਕਹਿਣ ਲੱਗਾ ਸਤਿਗੁਰੂ ਜੀ ਤੋਂ ਬਿਨਾਂ ਇਸ ਗੱਲ ਦਾ ਭੇਦ ਕੋਈ ਵੀ ਨਹੀਂ ਜਾਣ ਸਕਦਾ। ਮਨੁੱਖ ਨੂੰ ਕਿਵੇਂ ਮਨੁੱਖ ਆਜੂਨ ਪ੍ਰਾਪਤ ਹੋਈ, ਕਿਵੇਂ ਸੰਸਾਰ ਪਰਮਾਤਮਾ ਨੇ ਸਾਜਿਆ, ਕਿਵੇਂ ਪਰਮਾਤਮਾ ਵੱਖ ਵੱਖ ਜੂਨਾ ਇਸ ਸੰਸਾਰ ਵਿੱਚ ਸਾਜਦਾ ਤੇ ਥਾਪਦਾ ਹੈ, ਕੇਵਲ ਤੇ ਕੇਵਲ ਮੇਰਾ ਗੁਰੂ ਜਾਣਦਾ ਹੈ। ਇਹਦੇ ਬਾਰੇ ਦੁਨੀਆਂ ਦਾ ਹੋਰ ਕੋਈ ਵੀ ਮਨੁੱਖ ਨਹੀਂ ਕਹਿ ਸਕਦਾ। ਭਾਵੇਂ ਕੋਈ ਲੱਖ ਆਖੇ ਕਿ ਮੈਂ ਅਗਲੇ ਕਰਮ ਨੂੰ, ਅਗਲੇ ਜਨਮ ਨੂੰ ਦੱਸ ਦਵਾਂਗਾ, ਇਹ ਬਿਲਕੁਲ ਪਖੰਡ ਹੋਵੇਗਾ। ਮੇਰਾ ਗੁਰੂ ਹੀ ਕੇਵਲ ਇੱਕ ਐਸਾ ਹੈ ਜਿਹੜਾ ਉਸ ਪਰਮਾਤਮਾ ਦੇ ਕੀਤੇ ਹੋਏ ਦੀ ਰਜਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਭਾਈ ਕੀਰਤੀਆ ਜੀ ਹੱਥ ਜੋੜ ਕੇ ਕਹਿਣ ਲੱਗੇ, ਦੀਨ ਦਿਆਲ ਸਤਿਗੁਰੂ ਜੀ, ਤੁਹਾਡੇ ਤੋਂ ਬਿਨਾਂ ਪਰਮਾਤਮਾ ਦੀ ਇਸ ਗੁੱਝੀ ਬਾਤ ਨੂੰ ਕੋਈ ਵੀ ਨਹੀਂ ਜਾਣ ਸਕਦਾ ਹੈ।
ਸਭ ਸਿੱਖਣ ਮੈਂ ਕਰੁਣਾ ਸਾਗਰ।
ਸਤਿਗੁਰੂ ਜੀ, ਤੁਸੀਂ ਸਾਰੇ ਸਿੱਖਾਂ ਦੇ ਸਮੂਹ ਵਿੱਚ, ਸਾਰੀ ਸੰਗਤ ਦੇ ਵਿੱਚ ਕਰੁਣਾ ਦੇ ਸਾਗਰ ਹੋ, ਭਾਵ ਦਇਆ ਦੇ ਸਾਗਰ ਹੋ। ਸਤਿਗੁਰੂ ਜੀ, ਤੁਸੀਂ ਸਾਰਿਆਂ ਉੱਤੇ ਦਇਆ ਕਰਨ ਵਾਲੇ ਹੋ।
ਤਬ ਮੁਸਕਾਵਤ ਕਯੋ ਉਜਾਗਰ।
ਉਸ ਸਮੇਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਮੁਸਕੁਰਾ ਪਏ ਭਾਈ ਕੀਰਤੀਏ ਜੀ ਦੀ ਸਾਰੀ ਗੱਲ ਸੁਣ ਕੇ। ਹੁਣ ਭਾਈ ਕੀਰਤੀਏ ਜੀ ਨੂੰ ਕੀ ਪਤਾ ਸੀ ਕਿ ਜਿਸ ਭਾਲੂ ਨੂੰ ਉਹ ਤਮਾਸ਼ਾ ਵਿਖਾਉਂਦੇ ਵੇਖਦੇ ਹੋਏ ਬੜੇ ਪ੍ਰਸੰਨ ਹੋ ਰਹੇ ਸਨ, ਜਿਹੜਾ ਭਾਲੂ ਉਹਦੇ ਸਾਹਮਣੇ ਕੁਸ਼ਤੀ ਪਿਆ ਕਰਦਾ ਸੀ, ਭਾਈ ਕੀਰਤੀਏ ਜੀ ਨੂੰ ਕੀ ਪਤਾ ਕਿ ਉਹ ਕੌਣ ਸੀ? ਜਦੋਂ ਭਾਈ ਕੀਰਤੀਆ ਜੀ ਨੇ ਸਵਾਲ ਕੀਤਾ, ਸਤਿਗੁਰੂ ਜੀ ਏਡਾ ਵੱਡਾ ਸਰੀਰ ਕਿਵੇਂ ਪ੍ਰਾਪਤ ਹੋਇਆ? ਜ਼ਰੂਰ ਇਹਨੇ ਕੋਈ ਪਾਪ ਕੀਤਾ ਹੋਣਾ, ਜ਼ਰੂਰ ਇਹਨੇ ਕੋਈ ਮਾੜਾ ਕਰਮ ਕੀਤਾ ਹੋਣਾ, ਜ਼ਰੂਰ ਇਹਦੇ ਹਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਸਰੀ ਹੋਣੀ ਏ। ਮੇਰੇ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਆਖਦੇ ਨੇ, ਹਰ ਵਿਸਰਤ ਸਦਾ ਖੁਆਰੀ। ਉਹ ਭਲਿਓ ਲੋਕੋ ਜਿਹੜੇ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ ਨਾ, ਜਾਂ ਗੁਰੂ ਦਾ ਸਿਧਾਂਤ, ਗੁਰੂ ਦਾ ਸਤਿਕਾਰ ਤੇ ਨਿਮਰਤਾ ਤੇ ਸਿਦਕ ਨੂੰ ਭੁੱਲ ਜਾਂਦੇ ਨੇ, ਸੱਚ ਜਾਣਿਆ ਜੇ ਉਹ ਸਦਾ ਹੀ ਖੁਆਰ ਹੁੰਦੇ ਨੇ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਪਰ ਜਿਨ੍ਹਾਂ ਉੱਤੇ ਉਸ ਪਰਮਾਤਮਾ ਦੀ ਨਜ਼ਰ ਹੋਵੇ, ਰੱਬ ਦੀ ਕਿਰਪਾ ਹੋਵੇ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਮਾਇਆ ਦੇ ਹੱਥੋਂ ਬੇਪਤੀ ਨਹੀਂ ਹੁੰਦੀ। ਅੱਜ ਦਾਤਾਰ ਪਿਤਾ ਜੀ ਉਸ ਭਾਈ ਕੀਰਤੀਏ ਦੀਆਂ ਭੋਲੇਪਨ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮੁਸਕੁਰਾਣ ਲੱਗੇ ਹਨ।
ਪੋ ਕੀਰਤੀਆ ਔਰ ਲੱਖ ਆਪ, ਪ੍ਰਥਮ ਜਨਮ ਮੈਂ ਇਹ ਤੋ ਬਾਪ।
ਸਤਿਗੁਰੂ ਦੀਆਂ ਗੁਝੀਆਂ ਰਹਿਮਤ ਭਰੀਆਂ ਬਾਤਾਂ ਕੇਵਲ ਮੇਰਾ ਸਤਿਗੁਰੂ ਜਾਣਦਾ ਹੈ। ਕਦੇ ਕਿਰਪਾ ਹੋ ਜਾਏ, ਸਤਿਗੁਰੂ ਨੇ ਜੋ ਗਿਆਨ ਸਾਨੂੰ ਬਖਸ਼ਿਸ਼ ਕੀਤਾ ਹੈ ਨਾ, ਜੇ ਕਿਤੇ ਉਸ ਗਿਆਨ ਦਾ ਇੱਕ ਕਿਣਕਾ ਵੀ ਸਾਡੇ ਅੰਦਰ ਵਸ ਜਾਏ ਨਾ, ਮੇਰੇ ਸਾਹਿਬ ਕਹਿੰਦੇ ਕਿਣਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਸ ਸਿੱਖ ਦੇ ਹਿਰਦੇ ਵਿੱਚ ਰੱਤਾ ਭਰ ਵੀ, ਥੋੜਾ ਜਿਹਾ ਵੀ ਰੱਬ ਦਾ ਕਿਤੇ ਸਿਦਕ ਦੇ ਨਾਲ ਨਾਮ ਵਸਿਆ ਹੈ ਨਾ, ਗੁਰੂ ਦੀ ਮਹਿਮਾ ਨੂੰ ਤੇ ਕੌਣ ਬਿਆਨ ਕਰ ਸਕਦਾ ਹੈ ਜਿਹਦੇ ਵਿੱਚ ਥੋੜਾ ਜਿਹਾ ਵੀ ਨਾਮ ਵਸਿਆ। ਦੁਨੀਆਂ ਦੇ ਲੋਕ ਉਸ ਸਿੱਖ ਦੀ ਮਹਿਮਾ ਨੂੰ ਵੀ ਬਿਆਨ ਨਹੀਂ ਜੇ ਕਰ ਸਕਦੇ। ਭਾਈ ਕੀਰਤੀਏ ਜੀ ਨੇ ਸਵਾਲ ਕੀਤਾ, ਸਤਿਗੁਰੂ ਜੀ ਇਹ ਕੌਣ ਹੈ, ਏਡਾ ਵੱਡਾ ਸਰੀਰ? ਦਾਤਾਰ ਪਿਤਾ ਜੀ ਮੁਸਕੁਰਾ ਪਏ, ਕਹਿਣ ਲੱਗੇ ਉਹ ਭਲਿਆ ਸਿਖਾ, ਉਹ ਭਲਿਆ ਭਾਈ ਕੀਰਤੀਆ, ਜਰਾ ਕੁ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਕਰੀ, ਕਿਤੇ ਗੱਲ ਸੁਣ ਕੇ ਮਨ ਵਿੱਚ ਵਹਿਮ ਭਰਮ ਵਿੱਚ ਨਾ ਪੈ ਜਾਈ, ਕਿਤੇ ਗੱਲ ਸੁਣ ਕੇ ਮਨ ਤੇਰੇ ਸ਼ੰਕਾ ਨਾ ਆ ਜਾਵੇ। ਸਤਿਗੁਰੂ ਦੀਨ ਦਿਆਲ ਕਹਿਣ ਲੱਗੇ, ਉਹ ਕੀਰਤੀਆ, ਜਿਸ ਭਾਲੂ ਨੂੰ ਤੂੰ ਟਪੂਸੀਆਂ ਮਾਰਦੇ ਹੋਏ ਵੇਖ ਕੇ ਬੜਾ ਖੁਸ਼ ਪਿਆਉਣਾ ਹੈ ਨਾ, ਜਿਸ ਰਿੱਛ ਦੇ ਕੌਤਕ ਵੇਖ ਕੇ ਮਦਾਰੀ ਵੇਖ ਕੇ ਤੂੰ ਖਿੜ ਖਿੜ ਕੇ ਹੱਸਣਾ ਪਿਆ। ਉਹ ਭਾਈ ਕੀਰਤੀਆ ਗੱਲ ਜਰਾ ਦਿਲ ਦੇ ਵਿੱਚ ਸਮਝੀ, ਭਾਈ ਕੀਰਤੀਆ ਇਹ ਭਾਲੂ ਪਿਛਲੇ ਜਨਮ ਦੇ ਵਿੱਚ ਤੇਰਾ ਪਿਓ ਸੀ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹ ਬਚਨ ਆਖੇ ਨਾ, ਵੇਖੋ ਭਾਈ ਕੀਰਤੀਆ ਹੱਥ ਜੋੜ, ਚੌਰ ਬਰਦਾਰ ਨੇ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ, ਹੁਣ ਗੁਰੂ ਬਾਤ ਆਖੇ ਤੇ ਭਲਾ ਕੋਈ ਸਿੱਖ ਮੋੜ ਦੇਵੇ? ਇਨਾ ਸਿਦਕ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਹੋਣਾ ਚਾਹੀਦਾ। ਸਤਿਗੁਰੂ ਨੇ ਬਚਨ ਆਖੇ, ਕੀਰਤੀਆ ਗੱਲ ਨੂੰ ਜਰਾ ਹਿਰਦੇ ਵਿੱਚ ਸਮਝੀ, ਆ ਜਿਸ ਭਾਲੂ ਨੂੰ ਤੂੰ ਟਪੂਸੀਆਂ ਮਾਰਦੇ ਹੋਏ ਵੇਖ ਕੇ ਖਿੜ ਖਿੜ ਕੇ ਹੱਸਣਾ ਪਿਆ, ਸੱਚ ਪੁੱਛਦਾ ਆਪਣੇ ਗੁਰੂ ਕੋਲੋਂ? ਬੇਨਤੀ ਕੀਤੀ ਸੀ ਸਤਿਗੁਰਾ, ਤੂੰ ਹੀ ਸਾਰੀ ਗੱਤ ਮਿੱਤ ਜਾਣਨਾ, ਤੂੰ ਹੀ ਲੋਕ ਪਰਲੋਕ ਦੀਆਂ ਬਾਤਾਂ ਜਾਣਨ ਵਾਲਾ। ਦਸਮ ਪਾਤਸ਼ਾਹ ਜੀ ਆਪ ਪਾਵਨ ਬਾਣੀ ਵਿਚ ਆਖਦੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮੇਰਾ ਗੁਰੂ ਘੱਟ ਘੱਟ ਦੀਆਂ ਜਾਣਨ ਵਾਲਾ, ਉਹ ਭਲੇ ਤੇ ਬੁਰੇ ਸਭਨਾ ਦੀ ਪੀੜ ਨੂੰ ਪਛਾਣਨ ਵਾਲਾ ਹੈ, ਤੇ ਮੇਰਾ ਗੁਰੂ ਸਭਨਾ ਨੂੰ ਵੇਖਣ ਵਾਲਾ ਵੀ ਹੈ। ਜਿੰਦਗੀ ਵਿਚ ਕਦੇ ਵੀ ਭੁੱਲ ਕੇ ਪਾਪ ਨਾ ਕਮਾਈਏ, ਸਦਾ ਇਸ ਗੱਲ ਦਾ ਅਹਿਸਾਸ ਕਰੀਏ, ਮੇਰਾ ਗੁਰੂ ਮੇਰੇ ਮਨ ਦੀਆਂ ਸਾਰੀਆਂ ਬਾਤਾਂ ਜਾਣਦਾ ਹੈ। ਜਦੋਂ ਵੀ ਗੁਰੂ ਦੇ ਦਰ ਤੇ ਆਈਏ ਨਾ, ਆਪਣਾ ਮਨ ਗੁਰੂ ਦੇ ਚਰਨਾਂ ਵਿਚ ਖੋਲ ਦਈਏ, ਆਪਣੇ ਕੀਤੇ ਹੋਏ ਗੁਨਾਹ ਇਸ ਗੁਰੂ ਦੇ ਦਰ ਤੇ ਆ ਕੇ ਬਖਸ਼ਾ ਲਈਏ। ਖਿਆਲ ਕਰਿਆ ਜੇ ਦੁਨੀਆਂ ਦੇ ਅੰਦਰ ਸਾਰੇ ਆਪਾਂ ਗੁਨਾਹਗਾਰ ਹਾਂ, ਸਾਰੇ ਆਪਾਂ ਅਵਗਣਹਾਰ ਹਾਂ, ਬਖਸ਼ਣ ਵਾਲਾ ਕੇਵਲ ਦੁਨੀਆਂ ਵਿਚ ਇਕੋ ਇਕ ਹੈ, ਉਹ ਹੈ ਮੇਰਾ ਸਤਿਗੁਰੂ। ਅੱਜ ਐਸੇ ਦੀਨ ਦਿਆਲ ਸਤਿਗੁਰੂ ਜੀ ਨੇ ਬਚਨ ਆਖੇ, ਭਾਈ ਕੀਰਤੀਆ ਜੀ ਇਹ ਕੋਈ ਹੋਰ ਨਹੀਂ, ਇਹ ਪਿਛਲੇ ਜਨਮ ਦੇ ਵਿਚ ਤੁਹਾਡਾ ਪਿਓ ਸੀ, ਤੁਸੀਂ ਇਹਦੇ ਪੁੱਤਰ ਹੋ। ਸਤਿਗੁਰੂ ਮਹਾਰਾਜ ਜੀ ਨੇ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਇਹ ਬਚਨ ਆਖੇ ਹਨ।
ਅੱਗ ਬੜ ਪਾਲਕ ਦੇਹ ਪਇਓ ਹੈ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੁਣ ਤੇਰੇ ਇਸ ਪਿਤਾ ਨੇ ਅਗਲੇ ਜਨਮ ਦੇ ਵਿਚ ਇਸ ਭਾਲੂ ਵਾਲੇ ਦੇਹ ਨੂੰ ਧਾਰਨ ਕੀਤਾ, ਇਸ ਰਿੱਛ ਦੀ ਜੋਨ ਨੂੰ ਧਾਰਨ ਕੀਤਾ, ਤੇ ਇਹਨੇ ਇਸ ਵੱਡੇ ਆਕਾਰ ਵਾਲੇ ਸਰੀਰ ਨੂੰ ਧਾਰਨ ਕੀਤਾ ਹੈ।
ਗਯੋ ਇਨੋ ਕੇ ਬਸੀ ਥਿਓ ਹੈ।
ਸਤਿਗੁਰੂ ਮਹਾਰਾਜ ਜੀ ਨੇ ਬਚਨ ਆਖੇ, ਇਹ ਪਰਮਾਤਮਾ ਉਸ ਕਾਦਰ ਦੀ ਰਚਨਾ ਹੈ, ਅਗਲੀ ਜੂਨ ਦੇ ਵਿਚ ਤੇਰਾ ਪਿਤਾ ਭਾਲੂ ਬਣਿਆ ਹੈ, ਵੱਡੇ ਆਕਾਰ ਵਾਲਾ ਇਹਨੇ ਸਰੀਰ ਧਾਰਨ ਕੀਤਾ ਹੈ, ਤੇ ਇਸ ਕਲੰਦਰ ਦੇ ਵਸ ਹੁਣ ਇਹ ਤੇਰਾ ਪਿਤਾ ਭਾਲੂ ਬਣ ਕੇ ਪਿਆ ਹੈ, ਤੇ ਇਹ ਕਲੰਦਰ ਇਹ ਮਦਾਰੀ ਤੇਰੇ ਪਿਤਾ ਦੇ ਨੱਕ ਵਿਚ ਨੱਥ ਪਾ ਕੇ ਨਗਰ ਨਗਰ ਗ੍ਰਾਮ ਗ੍ਰਾਮ ਪਿੰਡ ਪਿੰਡ ਜਾ ਕੇ ਤੇਰੇ ਪਿਤਾ ਭਾਲੂ ਦੇ ਕੋਲੋਂ ਅਨੇਕਾਂ ਪ੍ਰਕਾਰ ਦੇ ਤਮਾਸ਼ੇ ਕਰਾਉਂਦਾ ਹੈ।
ਕੀਰਤੀਆ ਸਮੇਤ ਸਿੱਖ ਤਹਾ।
ਜਦੋਂ ਸਤਿਗੁਰੂ ਜੀ ਨੇ ਇਹ ਬਚਨ ਪ੍ਰਕਾਸ਼ ਕੀਤੇ ਨਾ, ਭਾਈ ਕੀਰਤੀਆ ਜੀ ਦੇ ਸਮੇਤ ਉਥੇ ਹੋਰ ਜਿੰਨੇ ਵੀ ਗੁਰੂ ਕੇ ਸਿੱਖ ਖੜੇ ਸਨ, ਜਿੰਨੇ ਵੀ ਗੁਰੂ ਕੇ ਪਿਆਰ ਵਾਲੇ ਸਨ, ਉਹਨਾਂ ਨੇ ਜਦੋਂ ਗੁਰੂ ਕੇ ਬਚਨ ਸਰਵਣ ਕੀਤੇ ਨਾ, ਸਾਰੇ ਹੀ ਗੁਰੂ ਕੇ ਬਚਨ ਸੁਣ ਕੇ ਆਪਣੇ ਮਨ ਦੇ ਵਿਚ ਬੜੇ ਹੀ ਹੈਰਾਨ ਹੋਏ ਹਨ।
ਮਾਨਿਓ ਸੁਨਤ ਅਚੰਬਾ ਮਹਾ।
ਜਿਵੇਂ ਹੀ ਉਹਨਾਂ ਨੇ ਇਹ ਗੱਲ ਆਪਣੇ ਕੰਨਾਂ ਨਾਲ ਸੁਣੀ ਹੈ ਗੁਰੂ ਮਹਾਰਾਜ ਜੀ ਦੀ, ਸਾਰਿਆਂ ਨੇ ਆਪਣੇ ਹਿਰਦੇ ਵਿਚ ਬੜਾ ਵੱਡਾ ਅਚੰਬਾ ਮੰਨਣਾ ਕੀਤਾ ਹੈ।
ਹੱਥ ਜੋੜ ਕਰ ਬਿਨੈ ਸੁਣਾਈ।
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਆਖੇ, ਭਾਈ ਕੀਰਤੀਆ ਇਹ ਤੇਰਾ ਪਿਤਾ ਹੈ, ਹੋਰ ਕੋਈ ਨਹੀਂ। ਉਸੇ ਸਮੇਂ ਗੁਰੂ ਕੇ ਪਿਆਰੇ ਸਿੱਖ ਭਾਈ ਕੀਰਤੀਆ ਜੀ ਨੇ ਆਪਣੇ ਦੋਵੇਂ ਹੱਥ ਜੋੜੇ ਨੇ, ਬੜੀ ਹੀ ਨਿਮਰਤਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਆਪਣੀ ਬੇਨਤੀ ਗੁਜਾਰਨੀ ਕੀਤੀ ਹੈ।
ਸ਼੍ਰੀ ਸਤਿਗੁਰ ਏ ਕਹਾ ਅਲਾਈ।
ਪਿਆਰ ਨਾਲ ਬੇਨਤੀ ਕਰਕੇ ਕਹਿਣ ਲੱਗਾ, ਸਤਿਗੁਰੂ ਜੀ ਇਹ ਸਭ ਕੁਝ ਕਿਵੇਂ ਹੋਇਆ? ਭਾਈ ਕੀਰਤੀਆ ਜੀ ਕਹਿਣ ਲੱਗੇ, ਦਾਤਿਆ ਇਹ ਸਭ ਕੁਝ ਕਿਵੇਂ ਵਾਪਰਿਆ ਹੈ?
ਪਿਤਾ ਆਪ ਕੇ ਪਾਸ ਸਦੀਵ।
ਭਾਈ ਕੀਰਤੀਆ ਜੀ ਕਹਿ ਉੱਠੇ, ਸੱਚੇ ਪਾਤਸ਼ਾਹ ਜੀ ਜਿਨ੍ਹਾਂ ਕੁ ਮੈਂ ਜਾਣਦਾ ਹਾਂ, ਮੇਰਾ ਬਾਪੂ ਸਤਿਗੁਰੂ ਜੀ ਸਦਾ ਹੀ ਆਪ ਜੀ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦਾ ਸਿੱਖ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿਚ ਜੁੜ ਕੇ ਸੱਚੇ ਪਾਤਸ਼ਾਹ ਜੀ ਮੇਰਾ ਪਿਤਾ ਹਰ ਰੋਜ ਗੁਰੂ ਦੀ ਸੇਵਾ ਕਰਦਾ ਸੀ।
ਮਮ ਪਿਤਰ ਓ ਸੇਵ ਕਰ ਥੀਵ।
ਸਤਿਗੁਰੂ ਜੀ ਮੇਰਾ ਪਿਤਾ ਆਪ ਜੀ ਦੇ ਪਿਤਾ ਦੇ ਚਰਨਾਂ ਵਿਚ ਜੁੜ ਕੇ ਸਦੀਵ ਹੀ ਹਮੇਸ਼ਾ ਹੀ ਸੱਚੇ ਪਾਤਸ਼ਾਹ ਜੀ ਸੇਵਾ ਕਮਾਉਂਦਾ ਸੀ। ਹੁਣ ਭਾਈ ਕੀਰਤੀਆ, ਸਾਡੇ ਮਨਾਂ ਦੇ ਵਿਚ ਵੀ ਇਹ ਖਿਆਲ ਪੈਦਾ ਹੋਵੇਗਾ ਕਿ ਜਿਹੜਾ ਗੁਰੂ ਕਾ ਸਿੱਖ ਗੁਰੂ ਦੀ ਸੇਵਾ ਕਰਦਾ ਹੋਵੇ ਕਿ ਉਹ ਮੁਕਤ ਨਹੀਂ ਹੁੰਦਾ। ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਜਿਹੜੇ ਐਸੇ ਮਹਾਨ ਗੁਰੂ ਦੀ ਸੰਗਤ ਕਰਦੇ ਹੋਣ ਕਿ ਉਹਨਾਂ ਨੂੰ ਮੁਕਤੀ ਪ੍ਰਾਪਤ ਨਹੀਂ ਹੋਣੀ, ਸਾਡੇ ਮਨ ਦੇ ਵਿਚ ਵੀ ਇੱਕ ਸਵਾਲ ਪੈਦਾ ਹੋਵੇਗਾ। ਭਾਈ ਕੀਰਤੀਆ ਜੀ ਦੇ ਮਨ ਵਿਚ ਵੀ ਅੱਜ ਉਹ ਸਵਾਲ ਪੈਦਾ ਹੋਇਆ। ਉਹ ਸਵਾਲ ਨੂੰ ਬੇਨਤੀ ਰੂਪ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਅਰਜ ਕਰਦੇ ਹਨ।
ਸੰਗਤ ਕੀ ਅਰਦਾਸ ਕਰੰਤਾ।
ਸੱਚੇ ਪਾਤਸ਼ਾਹ ਜੀ ਮੇਰਾ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਚ ਜੁੜ ਕੇ ਸੇਵਾ ਕਰਦਾ ਸੀ। ਜਿਹੜੀ ਸੰਗਤ ਚੱਲ ਕੇ ਆਉਂਦੀ ਸੀ, ਦਾਤਾਰ ਪਿਤਾ ਜੀ ਹਰ ਰੋਜ ਮੇਰੇ ਪਿਤਾ ਜੀ ਸੰਗਤ ਦੀ ਅਰਦਾਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿਚ ਕਰਦੇ ਸਨ।
ਜੋ ਪ੍ਰਸ਼ਾਦ ਹੋਏ ਸੋ ਬਰਤੰਤਾ।
ਜਿਹੜਾ ਪ੍ਰਸਾਦ ਗੁਰੂ ਕੀ ਸੰਗਤ ਲੈ ਕੇ ਆਉਂਦੀ ਸੀ ਜਦੋਂ ਅਰਦਾਸ ਕਰਨੀ, ਅਰਦਾਸ ਤੋਂ ਬਾਅਦ ਸਤਿਗੁਰੂ ਦਾ ਹੁਕਮ ਲੈ ਕੇ ਮੇਰਾ ਪਿਤਾ ਜੀ ਉਹ ਸਾਰਾ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਸੇਵਾ ਕਰਦੇ ਸਨ।
ਰਹਿਤ ਹਜੂਰ ਕਰਤ ਨਿਤ ਸੇਵਾ।
ਸਤਿਗੁਰੂ ਜੀ ਮੇਰੇ ਪਿਤਾ ਜੀ ਸਦਾ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹਜੂਰੀ ਵਿਚ ਰਹਿ ਕੇ ਸੇਵਾ ਕਰਦੇ ਸਨ।
ਨੌਵੇਂ ਪਾਤਸ਼ਾਹ ਗੁਰਦੇਵਾ।
ਨੌਵੇਂ ਪਾਤਸ਼ਾਹ ਭਾਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਨੇ ਸੰਸਾਰ ਦੇ ਲਈ ਖਾਸ ਤੌਰ ਤੇ ਜੇ ਕਿਤੇ ਇਹ ਹਿੰਦੁਸਤਾਨ ਦੀ ਧਰਤੀ ਹਿੰਦੁਸਤਾਨ ਦੇ ਲੋਕ ਮੰਨਣ, ਜਿਨ੍ਹਾਂ ਨੇ ਇਸ ਹਿੰਦੁਸਤਾਨ ਦੀ ਲੁੱਟਦੀ ਹੋਈ ਪੱਤ ਨੂੰ ਬਚਾਇਆ, ਜਿਨ੍ਹਾਂ ਨੇ ਹਿੰਦੁਸਤਾਨ ਦੀ ਮਰਿਆਦਾ ਦੇ ਲਈ ਹਿੰਦੁਸਤਾਨ ਦੀ ਮਾਨਵਤਾ ਦੇ ਲਈ ਆਪਣੇ ਪਾਵਨ ਤੇ ਮੁਬਾਰਕ ਸੀਸ ਦੀ ਕੁਰਬਾਨੀ ਕਰ ਦਿੱਤੀ, ਜਿਹੜੇ ਸਤਿਗੁਰੂ ਮਹਾਰਾਜ ਸਭਨਾਂ ਦਾ ਭਲਾ ਮਨਾਉਂਦੇ ਸਨ, ਐਸੇ ਮਹਾਨ ਗੁਰੂ ਦੀ ਸੇਵਾ ਦੇ ਵਿਚ ਸੱਚੇ ਪਾਤਸ਼ਾਹ ਜੀ ਮੇਰਾ ਪਿਤਾ ਹਰ ਰੋਜ ਸੇਵਾ ਕਰਦਾ ਹੈ।
ਕਰਿਓ ਹਜ਼ਾਰਨ ਕੋ ਕਲਿਆਣਾ।
ਉਹ ਨੌਵੇਂ ਸਤਿਗੁਰੂ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਮਨੁੱਖਾਂ ਦਾ ਕਲਿਆਣ ਕੀਤਾ, ਹਜ਼ਾਰਾਂ ਦੀ ਗਿਣਤੀ ਵਿਚ ਮਨੁੱਖਾਂ ਨੇ ਗੁਰੂ ਦੇ ਚਰਨ ਪਰਸੇ, ਜਿਨ੍ਹਾਂ ਨੇ ਕੇਵਲ ਮਾਤਰ ਗੁਰੂ ਦੇ ਚਰਨ ਵੀ ਪਰਸੇ ਗੁਰੂ ਤੇਗ ਬਹਾਦਰ ਜੀ ਦੇ, ਮੇਰੇ ਸਤਿਗੁਰੂ ਇੰਨੇ ਕੁ ਰਹਿਮਤ ਇੰਨੇ ਕੁ ਕਿਰਪਾ ਵਿਚ ਆਏ, ਚਰਨ ਪਰਸਨ ਵਾਲਿਆਂ ਨੂੰ ਵੀ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਜਿੰਦਿਆਂ ਜੀ ਹੀ ਮੁਕਤ ਕਰ ਦਿੱਤਾ। ਵੇਖੋ ਸ਼ਬਦ ਆਪਾਂ ਪੜ੍ਹਨੇ ਆ, ਗੁਰੂ ਦੇ ਦਰ ਤੇ ਅਰਦਾਸ ਹੁੰਦੀ ਏ, ਤੇਗ ਬਹਾਦਰ ਸਿਮਰੇ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਿਹੜੇ ਸਤਿਗੁਰੂ ਸਾਰੀਆਂ ਥਾਵਾਂ ਤੇ ਸਹਾਇਤਾ ਕਰਨ ਵਾਲੇ ਹੋਣ, ਸੱਚੇ ਪਾਤਸ਼ਾਹ ਜੀ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਸਭਨਾਂ ਦਾ ਕਲਿਆਣ ਕੀਤਾ ਹੋਵੇ।
ਤਿਨ ਕੋ ਸੇਵਤ ਰਹਿਓ ਮਹਾਨਾ।
ਸਤਿਗੁਰੂ ਮਹਾਰਾਜ ਜਿਨ੍ਹਾਂ ਦੀ ਮਹਾਨ ਸੇਵਾ ਮੇਰਾ ਪਿਤਾ ਹਰ ਰੋਜ ਨੇਮ ਦੇ ਨਾਲ ਦਿਲ ਲਾ ਕੇ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀ ਕਰਿਆ ਕਰਦੇ ਸਨ।
ਜੇ ਤਿਸ ਕੋ ਐਸੋ ਫਲ ਪਇਓ।
ਸਤਿਗੁਰੂ ਮਹਾਰਾਜ ਕਿ ਉਹ ਸਾਰੀ ਸੇਵਾ ਦਾ ਇਹ ਫਲ ਮੇਰੇ ਪਿਤਾ ਨੂੰ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਜੀ ਕਿ ਉਹ ਸਾਰੀ ਕੀਤੀ ਹੋਈ ਸੇਵਾ ਦਾ ਫਲ ਇਸ ਰੂਪ ਦੇ ਵਿਚ, ਇਸ ਜੂਨ ਦੇ ਰੂਪ ਦੇ ਵਿਚ ਮੇਰੇ ਪਿਤਾ ਨੂੰ ਪ੍ਰਾਪਤ ਹੋਇਆ ਹੈ।
ਮਾਨੁਖ ਤਨ ਤੇ ਪਾਲਕ ਥੀਓ।
ਸ਼ਬਦ ਹੈ ਮੇਰੇ ਗੁਰੂ ਦਾ। ਸਤਿਗੁਰੂ ਮਹਾਰਾਜ ਆਖਦੇ ਨੇ, ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ। ਜਿਹੜਾ ਗੁਰੂ ਦਾ ਚਰਨ ਪਰਸ ਲੈਂਦਾ ਹੈ ਨਾ, ਵੇਖੋ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਹੈ ਕਿ ਇਕ ਰਾਕਸ਼ਸ਼ ਬਿਰਤੀ ਵਾਲਾ ਭਾਈ ਕੌਡਾ ਗੁਰੂ ਦੇ ਚਰਨਾਂ ਨਾਲ ਜੁੜਿਆ राक्षस बिरती खत्म हो गई। अज समुची मानवता उस राक्षस बिरती वाले नू जो गुरु चरणा विच जुड़िया भाई कौडा जी आके सन्मान पई देंदी है। अज भाई कीर्तिया जी कह उठे सतगुरा मेरे पिता ने इनी सेवा कीती बड़ी महान सेवा कीती कि मेरे पिता नू उस कीती हुई सेवा दा फल ए मिलिया कि मेरा पिता मनुखा जून नू त्यागन तो बाद इस रिछ वाली जून विच आ गया। अज भाई कीर्तिये ने अपने मन दा सवाल धन गुरु गोबिंद सिंह महाराज जी दे चरणा विच अर्ज कीता है।
इस गुर के सपूत हो आप
सतगुरु जी तुसी भी उसे गुरु तेग बहादुर महाराज जी दे सपुत्र हो। सतगुरु जी तुसी उसे ही गुरु तेग बहादुर महाराज जी दे साहिबजादे हो।
सेवत हो तो जिनो मम बाप
दादार पिता जी जिन्हां दी सेवा मेरा पिता गुरु तेग बहादुर महाराज जी दी सेवा मेरा पिता करया करदा सी। सचे पातशाह जी तुसी भी उसे पिता दे पुत्र हो।
सो पालक तन पाइम पयो
दादार पिता जी कि तुहाडे पिता दी सेवा करन दे नाल मेरे पिता नू ए भालू वाला ए रिछ वाला जन्म प्राप्त होया। अज भाई कीर्तिया जी नू जदों सतगुरु जी ने दसिया कि ए तेरा बाप है अज मन दा वलवला मन दा ख्याल अपने गुरु दे नाल पै सांझा करदे हन।
मुझको बंदर चाहियत बनियो
सतगुरु महाराज मन दा ए जड़ा वहम है ना मन दा ए शंका है केवल तुसी दूर कर सकदे हो। कदे भी जिंदगी च मन च शंका पैदा हो जाए ना कदे भी किसे कोलो ना पुछिया जे मेरे साहिब कहंदे गुर पूछ तुम करो विचार अपने गुरु दे दर ते आया जे झोली अड्या जे गल पाया जे पल्ला सच जाणिया जे मेरा सतगुरु साडे सारिया शंकिया नू अपनी पावन बाणी दे नाल जरूर दूर करेगा। पर मन विच श्रद्धा ते गुरु दे चरणा विच विश्वास होना चाहिदा है। जदों गुरु दे सिख अंदर श्रद्धा ते विश्वास आके टिक गया उथे कदे भी शंका नहीं जे आके टिकदा। अज भाई कीर्तिया जी आखदे ने सतगुरु जी मेरे पिता नू इस भालू वाला तन प्राप्त होया आ रिछ वाली जून प्राप्त होईए दातार पिता जी मैं भी ते तुहाडी हजूरी दे विच चौर करन दी सेवा पिया नभाउणा वां। सतगुरु जी मैं भी तुहाडी हजूरी विच हर रोज चौर चलावण दी सेवा पिया करदा हां।
रावर की सेवा फल ऐसे मानुख लखे करे तब कैसे।
सच्चे पातशाह जी जे आप जी दी सेवा कीतिया इस प्रकार दा फल प्राप्त हो जाए मनुख मुक्त ना हो जावे फिर सतगुरु जी भला कोई मनुख तुहाडी सेवा किवें करेगा। जे ओदे मन विच ही ख्याल आके बैठ गया कि गुरु दी सेवा कीतिया मुक्त नहीं हुंदा मन च ख्याल ए आके बैठ गया कि गुरु दी सेवा कीतिया परम पद प्राप्त नहीं हुंदा सतगुरु जी ए ते फिर बिल्कुल उल्टी गल हो जाएगी। कोई भी फिर सेवक आप जी दे चरणा विच जुड़ के सेवा नहीं करेगा क्योंकि दातार पिता जी मेरे पिता तुहाडे पिता जी दे चरणा दे सेवक सन सेवा करन तो बाद उन्हां नू आ जन्म प्राप्त होया है। अज भाई कीर्तिया जी धन गुरु गोबिंद सिंह महाराज जी दे चरणा विच अपनी बेनती पै करदे हन।
उत्तम पद मुक्ति लो जोए चाहत नर सो सेवक होए।
भाई कीर्तिया जी कहंदे सच्चे पातशाह जी ए भी गल बिल्कुल सच है कि संसार विच जेड़े उत्तम पद नू प्राप्त करना चाहुंदे ने ना उत्तम पदवी नू प्राप्त करना चाहुंदे ने सच्चा पातशाह ओ तेरे चरणा दी आ के चरण धूड प्राप्त करदे ने तेरे चरणा दे आ के सेवक बनदे ने। जेड़े गुरु दे सेवक बनदे ने ना गुरु दी सेवा करदे ने ओ सब तो उत्तम पद प्राप्त करदे ने। ते भाई कीर्तिया जी आखदे ने सतगुरा तेरी सेवा कीतिया तेरा सिमरन कीतिया तेरा चिंतन कीतिया संसार दे विच मनुख नू सब तो उत्तम पद प्राप्त हुंदा है।
जे प्राप्त होए फल विपरीत नै सेवै तुमको डर चीत।
सच्चा पातशाह जे तेरी सेवा करन नाल इस तो उल्ट फल प्राप्त होवे सतगुरु जी पला तुसी आप दसो फिर केड़ा गुरु का सेवादार है केड़ा गुरु का सेवक है जो तुहाडा डर मन के अपने हिरदे विच सेवा करेगा। सतगुरु जी फिर तुसी आप दसो फिर केड़ा सेवादार तुहाडे डर ते आके सेवा करके अपने आप नू जीवन मुक्त करेगा।
सिखन गन के आश्रे आहो को कारण पा श्री गुर कहो।
भाई कीर्तिये जी ने फिर अपने समेत उथे जिन्ने भी गुरु के सिख बैठे सन उन्हां सारिआं वल हथ करदे होए आखिआ सतगुरा आ जिन्ने भी गुरु के सिख ने आ जिन्नी भी गुरु की तुहाडी संगत है सतगुरु जी सारे तुहाडे ही ते आसरे ने इन्हां सारिआं नूं तुहाडा ही ते सहारा है। सतगुरु जी तुसी आप किरपालू हो आप तुसी दया करन वाले हो किरपालता करके दसना करो कि मेरे पिता दे नाल ए सब कुछ किवें वापरिया की कारण होया कि एनी उची सेवा करन तो बाद भी मेरे पिता नू इस भालू वाली जोन प्राप्त होई है।
सिख गुरदास नाम इसकेर राखो जह के लाज कनेर।
कवि संतोख सिंह जी ने फिर भाई कीर्तिये जी दे पिता दा नाम भी इथे इतिहास विच दर्ज कीता है। उस गुरु के सिख दा नाम आउंदा है जिने अगली जून दे विच रिछ वाली जून प्राप्त कीती सी। पिछली जून विच गुरु तेग बहादुर साहब दा सिख सी नाम सी इतिहास विच भाई गुरदास जी करके। अज भाई कवि संतोख सिंह जी लिखते ने भाई कीर्तिये जी ने आख्या सतगुरु जी मेरे पिता दा नाम सी भाई गुरदास जिहड़ा सदा गुरु तेग बहादुर साहब दे चरणा च जुड़ के सेवा करदा सी। सतगुरु जी कृपा करो तुसी आप ही अपने सेवकां दी पैज रखण वाले हो तुसी आप ही अपने सेवकां दी लाज पत रखण वाले हो कृपालता करो अपने बिरद नू संभालना करो।
या ते करुणा करो सुनावो पुने जून दुख ते छुटवावो।
हे करुणा निध हे दया दे सागर सतगुरु जी तुसी आप ही अपनी कृपा विच आओ अपने बिरद नू संभालो। सचे पातशाह जी तुसी हुण कृपा करके रहमत करके मेरे इस पिता नू जिने भालू वाला रूप धारण कीता है जिने जून धारण कीती है सतगुरु जी तुसी रहमत करके इस दुख तो छुड़ाना करो।
आशे सप सिखन को और ना तुम बिन श्रे पाए कित ठौर ना।
भाई कीर्तिया जी वैराग विच आए अपने पिता दा ओ दुख बर्दाश्त ना होया नाले सारी सिख संगत वलो अरदास कीती सच्चा पातशाह तुहाडे तो बिना सानू सिखां नू होर सहारा किदा है। सतगुरु जी तुसी आप दसो तुहाडे तो बिना तुहाडे ए सिख फिर किवें छुटकारा पाउणगे किवें इस जमन मरण दे गेड़ तो मुक्त होणगे। मेरे सतगुरु अज दे हुक्म विच बचन करदे ने साहिब समझाउंदे ने जिस देव है पुरख विधाता हर रस तिन ही जाता जम कंकर नेड़ ना आया सुख नानक शरणी पाया। जिन्हां ते ओ मालक आप कृपा कर दिंदा ना फिर जम कंकर उन्हां दे नेड़े भी नहीं आउंदा। ते सतगुरा तुहाडा सिख होवे ते किसे होर थां ते जावे सतगुरा असी मंगना भी तुहाडे कोलों है अरदास भी तुहाडे कोल ही है सतगुरा साडे दुख सुख दी अरदास भी तुहाडे कोल है कृपा करो आप रहमत दी कृपा विच आओ ਤੇ ਇਸ ਭਾਲੂ ਵਾਲੀ ਜੂਨ ਤੋਂ ਛੁਟਕਾਰਾ ਦੇ ਕੇ ਮੇਰੇ ਪਿਤਾ ਦਾ ਜੀਵਨ ਮੁਕਤ ਕਰੋ ਤੇ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਮੇਰੇ ਪਿਤਾ ਨੇ ਉਹ ਕਿਹੜਾ ਪਾਪ ਕਮਾਇਆ, ਕਿਹੜਾ ਗੁਨਾਹ ਕੀਤਾ ਜਿਸ ਗੁਨਾਹ ਦੇ ਕਾਰਨ ਏਡੀ ਵੱਡੀ ਸਜ਼ਾ ਪ੍ਰਾਪਤ ਹੋਈ। ਗੁਰੂ ਕੇ ਸਿੱਖੋ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਬਾਰ ਵਿਚ ਜੁੜ ਕੇ ਬੈਠੇ ਹਾਂ। ਕਦੇ ਵੀ ਭੁੱਲ ਕੇ ਗੁਰੂ ਦੀ ਜਦੋਂ ਸੇਵਾ ਕਰਨੇ ਆ ਨਾ, ਸੰਗਤ ਦੇ ਨਾਲ ਕਿਸੇ ਗੁਰਮੁਖ ਪਿਆਰੇ ਨਾਲ ਕੋਈ ਮਾੜਾ ਬੋਲ ਨਾ ਬੋਲਿਆ ਜੇ, ਮਾੜਾ ਬਚਨ ਨਾ ਬੋਲਿਆ ਜੇ, ਭਾਵੇਂ ਉਹ ਗੁਰੂ ਕਾ ਸੇਵਾਦਾਰ ਗਰੀਬ ਕਿਉਂ ਨਾ ਹੋਵੇ, ਭਾਵੇਂ ਉਹ ਗੁਰੂ ਕਾ ਸੇਵਾਦਾਰ ਆਰਥਿਕ ਪੱਖ ਤੋਂ ਕਮਜ਼ੋਰ ਕਿਉਂ ਨਾ ਹੋਵੇ, ਪਰ ਕਦੇ ਵੀ ਗੁਰੂ ਦਰਬਾਰ ਦੇ ਵਿਚ ਕਿਸੇ ਨੂੰ ਗਰੀਬ ਕਰਕੇ ਨਾ ਜਤਾਇਆ ਜੇ ਤੇ ਆਪਣੇ ਆਪ ਨੂੰ ਵੱਡਾ ਕਰਕੇ ਨਾ ਜਾਣਿਆ ਜੇ। ਆ ਸਾਰੀ ਸਾਖੀ ਇਸੇ ਗੱਲ ਦਾ ਪ੍ਰਮਾਣ ਹੈ। ਇੱਕ ਸਿਦਕ ਵਾਲਾ ਸਿੱਖ ਆਪਣੇ ਸਿਦਕ ਤੋਂ ਨਾ ਡੋਲਿਆ, ਇੱਕ ਨਿਤਾ ਪ੍ਰਤੀ ਗੁਰੂ ਦੇ ਚਰਨਾਂ ਵਿਚ ਰਹਿਣ ਵਾਲਾ ਨਿਮਰਤਾ ਨਾ ਵਸਾ ਸਕਿਆ, ਨਿਮਰਤਾ ਦਾ ਸਬਕ ਨਾ ਪੜਿਆ ਤੇ ਆ ਸਾਰਾ ਕੁਝ ਭਾਣਾ ਉਹਦੇ ਨਾਲ ਵਾਪਰਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੀ ਕਵਿਤ ਵਿਚ, ਜਿਸ ਮਨੁੱਖ ਬਾਹਰਲੀ ਮਾਇਆ ਤੋਂ ਬਚਦਾ ਹੋਇਆ ਗੁਰੂ ਦੇ ਦਰ ਤੇ ਆਉਂਦਾ ਤਾਂ ਕਿ ਸਾਨੂੰ ਮਾਇਆ ਦੇ ਪ੍ਰਭਾਵ ਤੋਂ ਗੁਰੂ ਦੇ ਚਰਨਾਂ ਵਿਚ ਜੁੜ ਕੇ ਅਸੀਂ ਬਚ ਸਕੀਏ, ਪਰ ਜੇ ਇੱਥੇ ਆ ਕੇ ਵੀ ਮਾਇਆ ਦਾ ਪ੍ਰਭਾਵ ਪੈ ਗਿਆ, ਮਾਇਆ ਕੱਲਾ ਧਨ ਦਾ ਪੈਸੇ ਦਾ ਨਾਮ ਨਹੀਂ, ਦੁਨੀਆਂ ਦੀ ਉਹ ਹਰ ਇੱਕ ਵਸਤੂ ਜਿਹਦੇ ਨਾਲ ਜੁੜਿਆ ਸਾਨੂੰ ਗੁਰੂ ਦੀ ਯਾਦ ਭੁੱਲ ਜਾਏ, ਗੁਰੂ ਦਾ ਚਿੰਤਨ ਭੁੱਲ ਜਾਏ, ਉਹ ਮਾਇਆ ਦਾ ਰੂਪ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਬਾਹਰ ਦੀ ਮਾਇਆ ਤੋਂ ਬਚਣ ਦੇ ਲਈ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ, ਪਰ ਜੇ ਇੱਥੇ ਆ ਕੇ ਵੀ ਮਾਇਆ ਦਾ ਪ੍ਰਭਾਵ ਪੈ ਗਿਆ, ਉਹ ਭਲਿਓ ਲੋਕੋ, ਫਿਰ ਦੁਨੀਆਂ ਚ ਕਿਹੜਾ ਟਿਕਾਣਾ ਹੈ ਜਿੱਥੇ ਜਾ ਕੇ ਅਸੀਂ ਬਚ ਸਕਣੇ ਆ। ਸਤਿਗੁਰੂ ਕਿਰਪਾਲਤਾ ਕਰਨ, ਆਪ ਰਹਿਮਤ ਕਰਨ, ਆਪ ਤ੍ਰੁੱਠਣ, ਸਾਡੇ ਸਭਨਾ ਉਤੇ ਰਹਿਮਤ ਪ੍ਰਿਆਤ ਰੱਖਣ।